इनके पास ग्रेट सिलेक्शन है नए ट्रक्स के, शेवरले, सिल्वराडो एंड जीएमसी सियरा, और भी बहुत सारे मॉडल्स टू चूज फ्रॉम। एंड ले 2.7 लीटर टर्बो सिल्वराडो 1500 या फिर सियरा 1500 ट्रक पावर्ड बाय एन इंजन जिसके अंदर है 310 हॉर्स पावर और इम्प्रेसिव 420 lbs ऑफ टॉर्क। साथ ही आपको मिलता है फैंटास्टिक टो कैपेसिटी ऑफ 8800 पाउंड्स। एंड भूले ना, आपके लिए एक सरप्राइज भी है। अगर आप पिक करते हैं 2.7 लीटर टर्बो ट्रक बिफोर नवंबर 30th, तो आप एलिजिबल हो जाते हैं एक स्पेशल गिफ्ट के लिए विदाउट एनी चार्ज। लेकिन वेट बिल्कुल ना करें, क्योंकि ये ऑफर लास्ट हो रहा है अंटिल नवंबर 30th। तो जल्दी करें और साल की बेस्ट डील का फायदा उठाएं। ज्यादा जानकारी के लिए विजिट करें ईस्ट साइड शेवरले बुइक जीएमसी, 8435 वुडबाइन एवेन्यू मार्कम, मेजर इंटरसेक्शन वुडबाइन एवेन्यू एंड हाईवे 7, या फिर आप कॉल कर सकते हैं 905-475-7373 पर, 905-475-7373 पर।
हमारे साथ है इस सेगमेंट के मेन स्पॉन्सर स्वप्नाचारी होम लाइफ गैलेक्सी रियल एस्टेट से, जो शेयर करेंगी मार्केट अपडेट।
सलाम नमस्ते सत श्री अकाल। आज हम देखने वाले हैं कि होम इम्प्रूवमेंट लोन या होम रेनोवेशन लोन क्या होता है। जैसे कि आप सारे जानते हैं, एक घर का वैल्यू किचन, वॉशरूम, नया रूफ, नया एसी एंड फर्नेस, न्यू फ्लोरिंग या फिर बेसमेंट फिनिश करने से घर का वैल्यू ऑटोमेटिकली इंक्रीज हो जाता है। ऐसे बहुत सारे लेंडर्स हैं जो होम इम्प्रूवमेंट लोन या होम रेनोवेशन लोन देने के लिए रेडी है। अगर आप लेंडर्स के पास जाते हो, नॉर्मली लेंडर्स आपका इनकम या क्रेडिट स्कोर एंड घर के अप्राइजल वैल्यू ये सारा देखकर ही आपको लोन देते हैं। लेकिन ऐसे भी बहुत सारे लेंडर्स हैं जो सिर्फ आपके घर के इक्विटी के ऊपर ये लोन देने के लिए रेडी है। अगर आपको इस लोन के बारे में और जानकारी चाहिए तो फिर आप मुझे कॉल कर सकते हैं। मेरा नंबर 4168889492 है और मैं आपको राइट पर्सन के पास डायरेक्ट कर सकती हूँ ये लोन अगर आपको चाहिए और आपको एडवांटेज लेना हो तो। ये लोन आपको $3,000 से लेके 300,000 एनी अमाउंट ऑफ डॉलर्स तक आपको दिला सकते हैं। वंस अगेन मैं आपको करेक्ट मॉर्गेज एजेंट्स के पास आपको डायरेक्ट कर सकती हूँ ये लोन एडवांटेज लेने के लिए। आप कॉल करने का नंबर है 416-888-9492, 416-888-9492। थैंक यू।
ये थी रियल एस्टेट मार्केट अपडेट फ्रॉम स्वप्नाचारी, होम लाइफ गैलेक्सी रियल एस्टेट स्वप्नाचारी।
हेल्दी और डिलिशियस खाना खाना है तो जाएं बिरयानी एंड बारबेक्यू पर। ब्यूटीफुल एम्बियंस के साथ फाइन ट्रेडिशनल ऑथेंटिक टेस्ट भी। बिरयानीज हो या फिर टिक्का, स्वाद और न्यूट्रिशन का परफेक्ट ब्लेंड फाइन बिरयानी एंड बारबेक्यू पर। इनके पास फ्रेश इंग्रेडिएंट्स के साथ डेली फ्रेश मील भी बनता है। डाइन इन के लिए जाएं बिरयानी एंड बारबेक्यू, 6015 स्टील्स एवेन्यू ईस्ट कार्ब्रो पर, मार्कम एंड स्टील्स मेजर इंटरसेक्शन, या फिर एक्सप्रेस काउंटर से टेक अप भी ले सकते हैं। विजिट करें इनकी वेबसाइट biryaniandbarbecue.com या फिर कॉल करें 416-624-0999 पर, 416-624-0999 पर। बिरयानी एंड बारबेक्यू।
Om Financial, a company with a heart.
If you're already an agent, to Om Financial ke nationally grown umbrella ke andar paye best training, fair compensation, enriching conferences, trips and incentives bhi. For more information, log on to omfinancial.com or call us at 1-888-OM-MY-MGA. The number again, 1-888-666-9642.
Om Financial, a company with a heart.
You are listening to WTOR 770 AM, Youngstown, Toronto.
Good news for holiday season shoppers. Lisa Cosmetic is back with huge discount on brand name products. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Professional hair care and nail colors. Up to 80% discount. Aapko aana hai 135 Commerce Valley Drive East in Markham. Sales sirf Friday, Saturday, Sunday, Monday. From November 19th to December 11th. Lisa's Warehouse Sale. For more information, lisascosmetics.com.
RIS, Reviving the Islamic Spirit Convention and Penny Appeal Canada presents Atif Aslam live in concert. इस लाइव कॉन्सर्ट में आतिफ असलम हमद, नात और सुफियाना कलाम पेश करेंगे। ये प्रोग्राम दिसंबर की 22 तारीख को मेट्रो टोरंटो कन्वेंशन सेंटर में होने जा रहा है। तमाम डोनेशन पाकिस्तान में सैलाब जदगान से मुतासरा लोगों की मदद के लिए इस्तेमाल होगा। इस प्रोग्राम की टिकट सिर्फ $49 है। आज ही RISConvention.com पर जाएं और अपनी टिकट हासिल करें।
Share more with family with CIBC Global Money Transfer. We know achieving your goals in Canada happened with the support of family. With CIBC Global Money Transfer, we have zero transfer fees. So more of your money goes to thanking those who matter most. Share more in over 120 countries. And now get up to $300 back on your first transfer with promo code GMTEVENT. It's our way to share too. For details, go to cibc.com/GMTEVENT. Conditions and CIBC foreign exchange rates apply.
Nah, Mrs.
Ah!
Pata, unit, number, social insurance number hai.
TELUS Online Security powered by Norton. Online scammers sade to pareshan ho chukke han. Online hor vi surakhyat rehen de asaan tarike lai. TELUS.com/online security te jao. Plans shuru sirf $10 prati mahine to. Koi bhi har tarah de cyber crime ya identity di chori nu rok nahi sakda hai. Shartan lagu han.
Salvation Army Christmas cattle lai tuhada generous donation provide karda hai food, gifts, rehen lai surakshit jagah ate life changing program zarooratmand lokan lai jinna vich homeless, young parents, youth ate seniors han. Christmas, give hope and bring joy to those in need apni local community vich. Aaj hi donate karo at Christmas Cattle ya tusi visit kar sakde ho at salvationarmy.ca. Thank you. Merry Christmas.
अगर आप कॉन्ट्रैक्टर हैं तो अभी कॉल करें कैनेडा कॉन्ट्रैक्टर्स कॉर्नर को 905-488-4450 पर 905-488-4450 पर.
ये आपके लिए लाए हैं टाइल्स एंड बैकस्प्लैश, टूल्स एंड एक्सेसरीज, श्लूटर सिस्टम्स, आर्या वेंट्स, सीमेंट्स, ग्राउट एंड ऑल सेटिंग मटेरियल्स, टाइल एजेस और शावर जैम्स भी, और तो और प्लम्बिंग फिक्स्चर्स एंड सप्लाईज भी, और स्पेशल प्राइसिंग फॉर कॉन्ट्रैक्टर्स क्लियरेंस सेंटर.
तो अभी कॉल करें कैनेडा कॉन्ट्रैक्टर्स कॉर्नर को 905-488-4450 पर 905-488-4450 पर,
या फिर विजिट करें 3425 लेआउट रोड यूनिट 3 मिसिसागा.
इडली डोसा सांबर लाया 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 अब हर दिन यही बोलोगे आप. वर्ल्ड नंबर वन इंडियन वेजिटेरियन रेस्टोरेंट सर्वना भवन जब है आपके पास, निखवन एंड फिंच पर जबरदस्त धमाका आपके लिए. वो साउथ इंडियन मसाले जो खुद बनाते हैं, कोकोनट चटनी हर दिन आपके लिए फ्रेश बनाते हैं, तो क्यों ना कहलाएं वर्ल्ड नंबर वन सर्वना भवन. कॉल 416-293-7755, McCoven and Finch intersection, Scarborough.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian Pulse.
ਗੁਪਲੋਂ ਤੁਹਾਡੇ ਸਾਰਿਆਂ ਦੇ ਗੁਰਫੇਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ. ਬਤੌਰ ਗੁਪ ਪੈਟਰ ਵਾਈ ਮੀਡੀਆ ਮੈਂ ਯੂਦੂਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ. ਸਭ ਤੋਂ ਪਹਿਲਾਂ ਜ਼ਰਾ ਸੋਕਰ ਵਰਲਡ ਕੱਪ ਜੋ ਇਸ ਸਮੇਂ ਚੱਲ ਰਿਹਾ ਉਹਦੇ ਵੱਲ ਗੌਰ ਕਰ ਲਈਏ. ਟੁਨੀਸ਼ੀਆ ਔਰ ਫਰਾਂਸ ਮੈਚ ਫਿਲਹਾਲ ਤੇ ਡਰਾਅ ਹੁੰਦਾ ਨਜ਼ਰ ਆ ਰਿਹਾ, ਬਟ ਨੈਵਰ ਮਾਈਂਡ ਫਰਾਂਸ ਅੱਗੇ ਨਿਕਲ ਜਾਏਗਾ. ਫਿਰ ਵੀ 51 ਮਿੰਟ ਦੀ ਜਿਹੜੀ ਗੇਮ ਹੈ ਉਹ ਹੋ ਚੁੱਕੀ ਹੈਗੀ ਆ. ਸੋ ਟੁਨੀਸ਼ੀਆ 0 ਫਰਾਂਸ 0. ਆਸਟ੍ਰੇਲੀਆ ਔਰ ਡੈਨਮਾਰਕ ਦੇ ਵਿੱਚ ਵੀ ਕੋਈ ਸਕੋਰ ਨਹੀਂ ਹੋਇਆ. ਆਸਟ੍ਰੇਲੀਆ 0 ਔਰ ਡੈਨਮਾਰਕ ਵੀ 0. ਜੇ ਫਰਜ਼ ਕਰ ਲਓ ਕਿ ਸਥਿਤੀ ਇਸੇ ਤਰ੍ਹਾਂ ਰਹੀ ਜਦੋਂ ਇਹ ਖਤਮ ਹੋਣਾ ਹੈ ਮੁਕਾਬਲਾ, ਤੇ ਫਿਰ ਕੋਈ ਦਿੱਕਤ ਨਹੀਂ ਹੋਏਗੀ ਕਿਉਂਕਿ ਜਿਹੜਾ ਫਰਾਂਸ ਹੈਗਾ ਉਹ ਅੱਗੇ ਚਲਾ ਜਾਏਗਾ. ਜੇ ਜੋ ਸਕੋਰ ਕਾਰਡ ਇਸ ਵੇਲੇ ਚੱਲ ਰਿਹਾ, ਫਰਾਂਸ ਕੋਲ 7 ਪੁਆਇੰਟ ਹੋਣਗੇ, ਫਰਾਂਸ ਅੱਗੇ ਨਿਕਲ ਜਾਏਗਾ ਔਰ ਆਸਟ੍ਰੇਲੀਆ ਅੱਗੇ ਨਿਕਲ ਜਾਏਗਾ ਜੇ ਸਥਿਤੀ ਇਸੇ ਤਰ੍ਹਾਂ ਰਹੀ. ਜੇ ਸਥਿਤੀ ਦੇ ਵਿੱਚ ਕੋਈ ਤਬਦੀਲੀ ਵੀ ਹੋ ਗਈ ਫਰਾਂਸ ਔਰ ਟੁਨੀਸ਼ੀਆ ਤੇ ਫਰਕ ਨਹੀਂ ਪਏਗਾ. ਅਪਸੈਟ ਜ਼ਰੂਰ ਹੋ ਸਕਦਾ ਕਿ ਠੀਕ ਹੈ ਜੀ ਫਰਾਂਸ ਟੁਨੀਸ਼ੀਆ ਤੋਂ ਹਾਰ ਗਿਆ, ਜੋ ਮੁਸ਼ਕਿਲ ਲੱਗ ਰਿਹਾ, ਬਟ ਜੇ ਸਥਿਤੀ ਬਦਲ ਵੀ ਗਈ, ਫਰਾਂਸ ਜਿੱਤ ਗਿਆ ਤਾਂ ਵੀ ਅੱਗੇ ਜਾਏਗਾ ਅਗਲੇ ਰਾਊਂਡ 'ਚ, ਜੇ ਹਾਰ ਗਿਆ ਤਾਂ ਵੀ. ਮਾਮਲਾ ਸਿਰਫ ਆਸਟ੍ਰੇਲੀਆ ਔਰ ਡੈਨਮਾਰਕ ਦੇ ਵਿੱਚ ਹੈ. ਸੋ ਜੇ ਮੈਚ ਡਰਾ ਵੀ ਹੋ ਗਿਆ ਤਾਂ ਆਸਟ੍ਰੇਲੀਆ ਤਾਂ ਵੀ ਅਗਲੇ ਰਾਊਂਡ 'ਚ ਚਲਾ ਜਾਏਗਾ. ਡੈਨਮਾਰਕ ਲਈ ਜ਼ਰੂਰੀ ਹੈ ਕਿ ਜੇ ਡੈਨਮਾਰਕ ਨੇ ਅਗਲੇ ਰਾਊਂਡ 'ਚ ਜਾਣਾ ਹੈ ਤੇ ਡੈਨਮਾਰਕ ਫਰਾਂਸ ਨੂੰ ਹਰਾਏ. ਖੈਰ, ਇਸ ਤੋਂ ਬਾਅਦ ਜਿਹੜੇ ਜ਼ਿਆਦਾ ਸਾਡਾ ਸਾਰਿਆਂ ਦੇ ਅੱਜ ਰੁਝਾਨ ਰਹੇਗਾ, ਅਰਜਨਟਾਈਨਾ ਔਰ ਪੋਲੈਂਡ ਦੇ ਵਿੱਚ ਮੁਕਾਬਲਾ 2 ਵਜੇ ਹੋਏਗਾ. ਸੋ ਉੱਥੇ ਕੀ ਸਥਿਤੀ ਅਸੀਂ ਤੁਹਾਨੂੰ ਨਾਲ ਸ਼ੇਅਰ ਕਰਦੇ ਹਾਂ. ਅਰਜਨਟਾਈਨਾ ਪੋਲੈਂਡ, ਸਾਊਦੀ ਅਰੇਬੀਆ ਮੈਕਸੀਕੋ, ਅੱਜ ਦੁਪਹਿਰ 2 ਵਜੇ. ਬਹੁਤ ਸਾਰੇ ਲੋਕ ਜਿਹੜੇ ਨੇ, ਤੁਹਾਨੂੰ ਪਤਾ ਬ੍ਰਾਜ਼ੀਲ ਦੇ ਫੈਨਸ ਨੇ, ਇੱਕ ਅਰਜਨਟਾਈਨਾ ਦਾ ਫੈਨ ਹੈ, ਕੋਈ ਰੋਨਾਲਡੋ ਦੇ ਕਾਰਨ ਪੋਰਟੁਗਲ ਦਾ ਫੈਨ ਹੈਗੇ ਨੇ, ਕੁਝ ਲੋਕ ਜਰਮਨੀ ਨੂੰ ਹਮੇਸ਼ਾ ਸ਼ੁਰੂ ਤੋਂ ਪਸੰਦ ਕਰਦੇ ਨੇ, ਆਪਣੇ ਆਪਣੇ ਫੇਵਰੇਟ ਟੀਮਸ ਨੇ, ਬਟ ਅਰਜਨਟਾਈਨਾ ਦੇ ਵੀ ਬਹੁਤ ਸਾਰੇ ਫੇਵਰੇਟ, ਉਹਨਾਂ ਨੂੰ ਸਮਝਦੇ ਨੇ ਕਿ ਅਰਜਨਟਾਈਨਾ ਸਾਡੀ ਫੇਵਰੇਟ ਟੀਮ ਹੈ ਔਰ ਉਹਨਾਂ ਦੇ ਬੜੇ ਸਾਰੇ ਫੈਨਸ ਵੀ ਨੇ. ਨਿਗਾਹ ਸਾਡੀ ਉਹਦੇ ਉੱਤੇ ਰਹੇਗੀ ਬਰਕਰਾਰ। ਸੋ ਅੱਜ ਅਸੀਂ ਦੱਸ ਦਈਏ ਕਿ ਅਰਜਨਟਾਈਨਾ ਔਰ ਪੋਲੈਂਡ ਦੇ ਵਿੱਚ ਇਕੁਏਸ਼ਨ ਬਹੁਤ ਸਿੰਪਲ ਹੈ। ਜਿਹੜਾ ਅਰਜਨਟਾਈਨਾ ਔਰ ਪੋਲੈਂਡ ਦੇ ਵਿੱਚ ਜਿੱਤੇਗਾ ਅਗਲੇ ਰਾਊਂਡ 'ਚ ਜਾਏਗਾ, ਜਿਹੜਾ ਹਾਰੇਗਾ ਉਹ ਬਾਹਰ। ਔਰ ਪੋਲੈਂਡ ਨੇ ਮੈਂ ਦੱਸਦਾ ਕਿ ਅੱਜ ਤੱਕ ਮੈਚ ਨਹੀਂ ਕੋ ਹਾਰਿਆ, ਇੱਕ ਮੈਚ ਉਹਨਾਂ ਨੇ ਡਰੋ ਖੇਲਿਆ ਔਰ ਇੱਕ ਮੈਚ ਉਹਨਾਂ ਨੇ ਜਿੱਤਿਆ। ਸੋ ਪੋਲੈਂਡ ਨੇ ਇੱਕ ਡਰੋ ਇੱਕ ਜਿੱਤਿਆ, ਮੈਚ ਕੋਈ ਨਹੀਂ ਹਾਰਿਆ। ਅਰਜਨਟਾਈਨਾ ਤੁਹਾਨੂੰ ਪਤਾ ਹੀ ਹੈ ਕਿ ਇੱਕ ਮੈਚ ਉਹਨਾਂ ਨੇ ਜਿੱਤਿਆ ਅਰਜਨਟਾਈਨਾ ਨੇ, ਔਰ ਇੱਕ ਮੈਚ ਉਹ ਹਾਰ ਗਏ ਸੀਗੇ, ਔਰ ਉਹ ਵੀ ਕਿਹਦੇ ਤੋਂ ਸਾਊਦੀ ਅਰੇਬੀਆ ਤੋਂ। ਸੋ ਉਹਦਾ ਖਮਿਆਜ਼ਾ ਕਿਤੇ ਨਾ ਕਿਤੇ ਉਹਨਾਂ ਨੂੰ ਭੁਗਤਣਾ ਪੈ ਸਕਦਾ ਹੈ। ਠੀਕ ਹੈ, ਨਾਲ ਦੀ ਨਾਲ ਕਾਲਸ ਵੀ ਲੈਂਦੇ ਚਲੇ ਜਾਂਦੇ ਹੈਗੇ ਆ। ਜੀ ਕਵਲਜੀਤ ਮਿਹਾਜ਼ ਸਾਹਿਬ ਤੁਸੀਂ ਆਉਂਦੇ ਰਹੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਕਵਲਜੀਤ ਮਿਹਾਜ਼ ਸਾਹਿਬ, ਫਿਰ ਅਲੀ ਜੀ ਤੁਸੀਂ ਗੱਲ ਕਰ ਲਓ ਪਹਿਲਾਂ। ਅਲੀ ਸਾਹਿਬ ਗੋ ਹੈਡ
ਜੀ। ਸਤਿ ਸ੍ਰੀ ਅਕਾਲ ਜਗਮੀਤ ਭਾਜੀ।
ਹਾਂਜੀ ਹਾਂਜੀ ਅਲੀ ਸਾਹਿਬ, ਬਿਲਕੁਲ ਠੀਕ ਹੈ ਜੀ।
ਬਹੁਤ ਅੱਛਾ ਪ੍ਰੋਗਰਾਮ ਲੱਗ ਰਿਹਾ, ਮੈਂ ਤੇ ਸੁਣਨ ਚ ਜ਼ਿਆਦਾ ਮਜ਼ਾ ਆਉਂਦਾ ਮੈਨੂੰ ਬੋਲਣ ਚ। ਲੇਕਿਨ ਉਹ ਮੈਂ ਥੋੜੀ ਜਿਹੀ ਆਪਣਾ ਕਰੈਕਸ਼ਨ ਕਰਨੀ ਸੀ। ਸ਼ਾਇਦ ਤੁਸੀਂ ਇੱਕ ਯੂਜ਼ ਕੀਤਾ ਇਰਾਨ ਦੀ ਗਵਰਨਮੈਂਟ ਦੇ ਬਾਰੇ ਚ ਡਿਕਟੇਟਰਸ਼ਿਪ, ਠੀਕ ਹੈ ਜੀ। ਤੇ ਉਹਦੇ ਬਾਰੇ ਚ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਸੀ ਕਿ ਇਰਾਨ ਦੇ ਵਿੱਚ ਡਿਕਟੇਟਰਸ਼ਿਪ ਨਹੀਂ ਹੈ। ਇਰਾਨ ਚ ਬਾਕਾਇਦਾ ਇਲੈਕਸ਼ਨ ਹੁੰਦੇ ਨੇ, ਔਰ ਜਿਹੜੀ ਗਵਰਨਮੈਂਟ ਆਈ ਹੈ ਤੁਸੀਂ ਬਹੁਤ ਅੱਛੀ ਤਰ੍ਹਾਂ ਜਾਣਦੇ ਹੋ, ਬਾਕੀ ਲਿਸਨਰ ਨੂੰ ਜ਼ਿਆਦਾ ਹਰ ਲਿਹਾਜ਼ ਨਾਲ, ਕਿ ਉੱਥੇ ਅਮਰੀਕਾ ਵਿੱਚ ਇਰਾਨ ਵਿੱਚ ਸੋਰੀ ਜਿਹੜਾ ਬਾਦਸ਼ਾਹ ਸੀ, ਔਰ ਜੋ ਬਾਦਸ਼ਾਹ ਸੀ ਉਹ CIA ਦਾ ਏਜੰਟ ਸੀ, ਔਰ ਪੂਰੇ ਏਸ਼ੀਆ ਚ ਸਭ ਤੋਂ ਵੱਡਾ CIA ਸੈਂਟਰ ਜਿਹੜਾ ਸੀ ਉਹ ਇਰਾਨ ਦੇ ਵਿੱਚ ਮੌਜੂਦ ਸੀ। ਤੇ ਇਰਾਨੀਅਨ ਆਵਾਮ ਜਿਹੜੀ ਹੈ ਉਹ ਬਾਹਰ ਨਿਕਲੀ, ਉਹਨਾਂ ਨੇ ਬਾਦਸ਼ਾਹ ਨੂੰ ਬਾਹਰ ਕੱਢਿਆ, ਔਰ ਇਮਾਮ ਖੁਮੈਨੀ ਨੂੰ ਜਿਹੜਾ ਉਹ ਲੈ ਕੇ ਆਏ, ਔਰ ਉਹਨਾਂ ਨੇ ਇੱਕ ਗਵਰਨਮੈਂਟ ਸਟੈਬਲਿਸ਼ਮੈਂਟ ਕੀਤੀ। ਦੇਖੋ ਹਰ ਕੰਟਰੀ ਦਾ ਰਾਈਟ ਹੈਗਾ ਵੀ ਆਪਣੇ ਮੁਲਕ ਦੇ ਵਿੱਚ ਬਾਹਰ ਦੀ ਕੰਟਰੀ ਦੀ ਮੁਦਾਖਲਤ ਨੂੰ ਬੰਦ ਕਰੇ। ਜ਼ਾਹਿਰ ਗੱਲ ਹੈ ਜਿਹੜੇ ਲੋਕੀ ਵੈਸਟਰਨ ਲਾਈਫ ਪਸੰਦ ਕਰਦੇ ਨੇ ਜਾਂ ਸ਼ਾਹ ਦੇ ਹਾਮੀ ਸਨ, ਉਹ ਤੇ ਇਰਾਨ ਦੀ ਇਸ ਮੌਜੂਦਾ ਗਵਰਨਮੈਂਟ ਦੀ ਜਿਹੜੀ ਮੁਖਾਲਫਤ ਕਰਨਗੇ, ਔਰ ਕਰਦੇ ਵੀ ਆ ਰਹੇ ਨੇ, ਮਤਲਬ ਤਕਰੀਬਨ 30-40 ਸਾਲ ਤੋਂ ਚੱਲ ਰਿਹਾ ਵੇ। ਲੇਕਿਨ ਮੈਂ ਸਮਝਦਾ ਕਿ ਥੋੜੀ ਜਿਹੀ ਕਰੈਕਸ਼ਨ ਜ਼ਰੂਰੀ ਹੋਣੀ ਚਾਹੀਦੀ ਕਿ ਇੱਕ ਤੇ ਇਰਾਨ ਚ ਇੰਨੀ ਰਿਸਟ੍ਰਿਕਸ਼ਨ ਦੇ ਬਾਵਜੂਦ ਵੀ ਮਤਲਬ ਸਪੋਰਟਸ ਵਿੱਚ ਵੀ ਔਰ ਮੈਡੀਕਲ ਸਾਇੰਸ ਵਿੱਚ ਔਰ ਬਾਕੀ ਜਗ੍ਹਾ ਤੇ ਉਹਨਾਂ ਨੇ ਆਪਣਾ ਡਿਫੈਂਸ ਵਿੱਚ ਵੀ ਬਹੁਤ ਉਹਨਾਂ ਨੇ ਤਰੱਕੀ ਕੀਤੀ ਹੈ ਇੰਨੀ ਰਿਸਟ੍ਰਿਕਸ਼ਨ ਦੇ ਬਾਵਜੂਦ, ਔਰ ਉੱਥੇ ਬਾਕਾਇਦਾ ਇਲੈਕਸ਼ਨ ਹੁੰਦੇ ਨੇ, ਠੀਕ ਹੈ ਜੀ। ਔਰ ਅਗਰ ਇਰਾਨ ਦੀ ਡਿਕਟੇਟਰਸ਼ਿਪ ਅਗਰ ਇਹ ਹੋਵੇ ਤੇ ਫਿਰ ਜਿਹੜਾ ਬਾਦਸ਼ਾਹਤ ਜਿਹੜੀ ਉੱਥੇ ਕਾਇਮ ਸੀ ਉਹ ਤਾਂ ਫਿਰ ਉਸ ਤੋਂ ਵੱਡੀ ਡਿਕਟੇਟਰਸ਼ਿਪ ਸੀ। ਮੈਂ ਥੋੜਾ ਬਸ ਇਹੀ ਕਹਿਣਾ ਚਾਹ ਰਿਹਾ ਸੀ ਕਿ ਮੈਂ ਤੁਹਾਡਾ ਪ੍ਰੋਗਰਾਮ ਡਿਸਟਰਬ ਨਹੀਂ ਕਰਨਾ, ਬਹੁਤ ਖੂਬਸੂਰਤ ਪ੍ਰੋਗਰਾਮ ਚੱਲ ਰਿਹਾ, ਇਸੇ ਤਰ੍ਹਾਂ ਕਰਦੇ ਰਹੋ। ਬਹੁਤ ਸ਼ੁਕਰੀਆ, ਥੈਂਕ ਯੂ।
ਥੈਂਕ ਯੂ। ਇਹ ਸਰ ਮੈਂ ਜਿਹੜੀ ਖਬਰ ਦਿੱਤੀ ਸੀਗੀ ਉਹ ਇਹ ਨਹੀਂ ਕਿਹਾ ਕਿ ਮੈਂ ਕਹਿ ਰਿਹਾ ਕਿ ਉੱਥੇ ਡਿਕਟੇਟਰਸ਼ਿਪ ਹੈ, ਮੈਂ ਉਹਨਾਂ ਦੀ ਗਵਰਨਮੈਂਟ ਦੇ ਬਾਰੇ ਨਹੀਂ ਜ਼ਿਕਰ ਕਰ ਰਿਹਾ ਸੀ। ਮੈਂ ਤਾਂ ਸਿਰਫ ਖਬਰ ਇਹ ਦਿੱਤੀ ਹੈ ਕਿ ਅੱਜ ਜਦੋਂ ਇਰਾਨ ਹਾਰ ਗਿਆ ਅਮਰੀਕਾ ਤੋਂ, ਤੇ ਕਈ ਜਿਹੜੇ ਲੋਕ ਜਿਹੜੇ ਖੁਦ ਇਰਾਨ ਤੋਂ ਸੀਗੇ ਉਹਨਾਂ ਨੇ ਕਿਹਾ ਹੈ ਕਿ ਸਾਡੀ ਜਿਹੜੀ ਰਜੀਮ ਹੈ ਇਹਦਾ ਰਵੱਈਆ ਇਹ ਡਿਕਟੇਟਰ ਦੀ ਤਰ੍ਹਾਂ ਕੰਮ ਕਰ ਰਹੀ ਹੈ ਸਾਡੇ ਉੱਤੇ, ਇਸ ਕਾਰਨ ਉਹਨਾਂ ਨੇ ਜਸ਼ਨ ਮਨਾਏ ਨੇ। ਆਲਮ ਇਹ ਹੈਗਾ ਕਿ ਇੱਕ ਬੰਦੇ ਦੀ ਜਸ਼ਨ ਮਨਾਉਂਦੇ ਮਨਾਉਂਦੇ ਤੁਹਾਨੂੰ ਪਤਾ ਇੱਕ ਬੰਦੇ ਦੀ ਡੈਥ ਹੋ ਗਈ ਹੈ ਉੱਥੇ, ਠੀਕ ਹੈ। ਮੈਂ ਤਾਂ ਹੁਣ ਤੁਹਾਨੂੰ ਖਬਰ ਡਿਟੇਲ ਦੱਸ ਦਿੰਦਾ ਹੈ ਕਿ ਇਰਾਨ ਦੇ ਲੋਕਾਂ ਨੇ ਜਸ਼ਨ ਮਨਾਏ ਨੇ ਦੁਨੀਆਂ ਭਰ ਦੇ ਵਿੱਚ ਕਿ ਸਾਡੀ ਟੀਮ ਹਾਰ ਗਈ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਤਾਂ ਖੁਦ ਦੇਖਿਆ, ਮੈਨੂੰ ਤਾਂ ਖੁਦ ਇਹ ਠੀਕ ਨਹੀਂ ਲੱਗਾ। ਮੈਂ ਉਸ ਵੇਲੇ ਖਬਰ ਦੇਤੀ ਸੀ, ਵੈਸੇ ਉਹ ਠੀਕ ਨਹੀਂ, ਪਰ ਇਰਾਨ ਦੀ ਜਿਹੜੀ ਸੌਕਰ ਦੀ ਟੀਮ ਹੈ ਜਿਨ੍ਹਾਂ ਨੂੰ ਉਹਨਾਂ ਨੇ ਖੁਦ ਚੁਣ ਕੇ ਭੇਜਿਆ ਇਰਾਨ ਦੇ ਸਿਤਾਰਿਆਂ ਨੂੰ, ਉਹਨਾਂ ਨੇ ਜਦੋਂ ਇਰਾਨ ਦਾ ਨੈਸ਼ਨਲ ਐਂਥਮ ਪਲੇ ਹੁੰਦਾ ਉਹ ਨਾਲ ਨਹੀਂ ਗਾਉਂਦੇ ਪ੍ਰੋਟੈਸਟ ਦੇ ਤੌਰ ਤੇ ਉੱਤੇ ਆਪਣਾ। ਹੁਣ ਤਾਂ ਪਤਾ ਹੀ ਹੈ ਕਿ ਜਦੋਂ ਆਪਣੇ ਪਾਕਿਸਤਾਨ ਦੀ ਇੰਡੀਆ ਦੀ ਆਸਟ੍ਰੇਲੀਆ ਦੀ ਟੀਮਾਂ ਖੇਲਣ ਜਾਂਦੀਆਂ ਤੇ ਜਦੋਂ ਨੈਸ਼ਨਲ ਐਂਥਮ ਚੱਲਦਾ ਗੇਮ ਤੋਂ ਪਹਿਲਾਂ ਸਾਰੇ ਪਲੇਅਰ ਨਾਲ ਗਾਉਂਦੇ ਨੇ, ਦੇ ਸਿੰਗ ਅਲੋਂਗ, ਬਟ ਇਰਾਨ ਦੇ ਖਿਲਾੜੀਆਂ ਨੇ ਨੈਸ਼ਨਲ ਐਂਥਮ ਤੱਕ ਗਾਉਣ ਤੋਂ ਇਨਕਾਰ ਕਰ ਦਿੱਤਾ। ਔਰ ਮੈਂ ਸਰ ਇਰਾਨ ਦੀ ਜਿਹੜੀ ਕਮਿਊਨਿਟੀ ਆ ਪਰਸ਼ੀਅਨ ਕਮਿਊਨਿਟੀ ਉਹਨੂੰ ਬੜੀ ਕਲੋਜ਼ਲੀ ਫੋਲੋ ਕਰਦਾ ਹੈ ਸਾਡੇ ਇੱਥੇ ਕੈਨੇਡਾ ਦੀ ਜੇ ਮੈਂ ਗੱਲ
ਕਰਾਂ, ਬਿਲਕੁਲ
ਤੁਸੀਂ ਵੀ ਕਰਦੇ ਹੋਵੋਗੇ, ਤਕਰੀਬਨ 1 ਲੱਖ, ਹਾਂ ਤਕਰੀਬਨ 1 ਲੱਖ ਦੇ ਆਸ ਪਾਸ ਸਾਡੇ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਸਾਡੀ ਪਰਸ਼ੀਅਨ ਕਮਿਊਨਿਟੀ ਹੈ। ਔਰ ਸਭ ਤੋਂ ਜ਼ਿਆਦਾ ਜਿਹੜੀ ਇਹਨਾਂ ਦੀ ਕਮਿਊਨਿਟੀ ਰਹਿੰਦੀ ਹੈ ਉਹ LA ਚ ਰਹਿੰਦੀ ਹੈ। ਦੁਨੀਆ ਭਰ ਦੇ ਵਿੱਚ ਜੇ ਇਰਾਨ ਤੋਂ ਬਾਹਰ ਇਹਨਾਂ ਦੀ ਜਿਹੜੇ ਪਰਸ਼ੀਅਨ ਕਮਿਊਨਿਟੀ ਸਭ ਤੋਂ ਜ਼ਿਆਦਾ ਕਿਤੇ ਹੈ ਦੁਨੀਆ 'ਚ ਕਿਸੇ ਸ਼ਹਿਰ ਤੋਂ, LA ਹੈ ਨੰਬਰ 1। ਨੰਬਰ 2 ਤਕਰੀਬਨ 1 ਲੱਖ ਸਾਡੇ ਇੱਥੇ GTA ਦੇ ਵਿੱਚ ਹੈਗੀ ਹੈ ਪਰਸ਼ੀਅਨ ਕਮਿਊਨਿਟੀ। ਸੋ ਉਹਦੇ ਵਿੱਚੋਂ ਇਸ ਵੇਲੇ ਜੇ ਮੈਂ ਇੱਥੇ ਕੈਨੇਡਾ ਦੀ ਪਹਿਲਾਂ ਗੱਲ ਕਰ ਲਵਾਂ, ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ, ਬਹੁਤ ਜ਼ਿਆਦਾ ਰੋਸ਼ ਹੈ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਇਰਾਨ ਦੀ ਸਰਕਾਰ ਨੂੰ ਇਸ ਵੇਲੇ ਕਿਸੇ ਵੀ ਤਰ੍ਹਾਂ ਦੀ ਸਪੋਰਟ ਕਰਦੇ ਨੇ। ਬਹੁਤ ਗੁੱਸਾ ਇੱਥੇ ਲੋਕਾਂ ਦੇ ਵਿੱਚ, ਈਵਨ ਲੋਕਾਂ ਨੇ ਬਿਜ਼ਨੈਸਿਸ ਨਹੀਂ ਕਰਦੇ ਉਹਨਾਂ ਦੇ ਨਾਲ ਜਿਹੜੇ ਉੱਥੇ ਨੇ,
ਉਹਨਾਂ ਦਾ ਰਾਈਟ ਹੈ। ਦੇਖੋ ਜਦਵੀਰ ਭਾਜੀ, ਦੇਖੋ ਇਰਾਨ ਦੀ ਇਰਾਨੀ ਤੇਲ ਨੇ ਨੈਸ਼ਨਲ ਐਂਥਮ ਜਿਹੜਾ ਉਹਨੂੰ ਨਹੀਂ ਗਾਇਆ,
ਜੀ ਜੀ ਜੀ।
ਦੇਖੋ ਇਹ ਅਗਰ ਤਾਲਿਬਾਨ ਦੀ ਗਵਰਨਮੈਂਟ ਨਹੀਂ ਹੈਗੀ, ਅਗਰ ਤਾਲਿਬਾਨ ਦੀ ਅਗਰ ਗਵਰਨਮੈਂਟ ਅਗਰ ਹੋਵੇ ਅਫਗਾਨਿਸਤਾਨ ਦੀ ਟੀਮ ਜਿਹੜੀ ਹੈ ਉਹ ਇਸ ਤਰ੍ਹਾਂ ਕਰੇ, ਉਹ ਜਾਣ ਤੋਂ ਉਹਨਾਂ ਨੂੰ ਉਹ ਗੋਲੀਆਂ ਨਾਲ ਮਾਰ ਦੇਣਗੇ। ਤੁਸੀਂ ਦੇਖ ਲੈਣਾ ਇਰਾਨੀਅਨ ਪਲੇਅਰ ਜਾਣ दूसरी चीज है कि इतने जितने भी ईरानियन रहते हैं या अपना अमेरिका से जो रहते ने वो वेस्टर्न लाइफ जी पसंद करते हैं, ठीक है जी। उन्होंने हिसाब न मतलब देखो मैं अगर धर्म को फॉलो करना या तुम फॉलो करना यह मेरा जाति मसला है, ताडा भी जाति मसला है, उन पॉलिटिक्स विच नहीं आना चाहिए, इसमें मैं बिल्कुल राइट समझना। लेकिन ईरान दे या पाकिस्तान या इंडिया या अफगानिस्तान के लोगों का राइट है कि उन्होंने मेजोरिटी केड़ा सिस्टम चाहती है, ठीक है जी। ईरान के जो राइट्स होंगे ने उन्होंने मुजाहरीन जो दिखाया जाता है सैकड़ों या हजारा की तादाद से, जबकि वो मुकाबले से जो मिलियन मार्च होंगे ने, ठीक है जी, उन कोई नहीं दिखाता। 2012 मैं सीरिया गया सी अपना ज्यारत के चक्कर च पिलग्रम एज ए, ठीक है जी। उसे पूरी दुनिया जी सी बशर अल असद के बारे च खास तौर पर सऊदी जो अपना जो नुक्ता नजर के जो कंट्रीज ने या वेस्टर्न जड़े ने जो कि बशर अल असद के खिलाफ से वो शो कर दिखाते सन जनाब के अपना बशर अल असद के खिलाफ जो बहुत बड़ा प्रोटेस्ट हो रहा है। लेकिन एवरी फ्राइडे मैं दो वीक उत्थे डमास्कस विच रहा, ठीक है जी, हर फ्राइडे उत्थे मिलियन मार्च होंदा सी, हर फ्राइडे मिलियन मार्च होंदा सी बशर दे हक विच होंदा सी, ठीक है जी। लेकिन उस चीज नूं कोई वेस्टर्न मीडिया नहीं सी दिखांदा, क्यों नहीं सी दिखांदा, क्योंकि वो वेस्टर्न जेड़ा इंटरेस्टेड है उसके खिलाफ काम कर रहा सी, ठीक है जी। तो मतलब ठीक है इतने 1 लाख रहिंदे ने या एलएच रहिंदे ने उन्होंने एक अपना वे ऑफ लाइफ है और वो चाहते हैं कि मतलब ईरान के ओह जहा वे ऑफ लाइफ आना चाहिए। लेकिन उसके मुकाबले के अगर ईरान लखा करोड़ा लोग जो दूसरे सिस्टम को पसंद करते हैं उन्होंने भी राइट है। मैं नहीं समझता कि किसी को जबरदस्ती दबाना चाहिए, लेकिन हर एक कंट्री का एक अपना राइट है। उसे अगर मेजोरिटी जी मतलब पसंद करती उस सिस्टम को और उस सिस्टम के अंडर रह रहे हैं, अगर अमेरिका या वेस्टर्न कंट्री इतने ईरान के मुखलिफ है तो जो अरबों डॉलर जो एसेट जो अमेरिका दबा के या वेस्टर्न कंट्री दबा के बैठे देन उन्हों को रिस्ट्रिक्शन हटा, पूरी दुनिया च कोविड फैलिया किसी ने हेल्प नहीं की, ठीक है जी। किसी तरह उन्होंने खुद अपना कोविड की जी अपना वैक्सीन बनाई, उन्होंने सारा जो किया अपने आप को बचाया और उन्होंने बेहतरीन सिस्टम के तरीके मैं उन्होंने देख के आया वहां, ठीक है जी। उन्होंने बहुत तरक्की की है बावजूद इसके कि मतलब अमेरिका दे फोर्स की वजह करके बहुत सारे मतलब अक्सरियत कंट्री इवन पाकिस्तान जैसा कंट्री जिन्होंने उतो गैस और अपना पेट्रोल जरा बहुत सस्ता मिल सकता है बिल्कुल बॉर्डर ना लगे नहीं लेंदे, क्यों, क्योंकि साड़ी जरा कंट्री जरा बेसिकली पाकिस्तानी असं जरा वेस्टर्न इंटरेस्ट और खास तौर से अमरीकन इंटरेस्ट के अंडर आ, जो अमरीका कहेगा असं करना है, साड़ी अपनी कोई पॉलिसी नहीं है। अज साड़ी दुनिया च मेरा ख्याल है कोई रिस्पेक्ट नहीं है, क्यों, अमरीका जो चाहता है असं करी जाने डमी करी जाने, हम आर्मी चीफ आया या दूसरे जो आए ने यह बकायदा मतलब अमेरिका की पॉलिसी के तहत ही आ रहे हैं, गल फिर पाकिस्तान वाले पास जा रही है। लेकिन मेरा कहने का मकसद है कि मतलब ठीक है ईरान ईरानी प्लेयर ने वो एंथम नहीं किया, लेकिन तुम शायद मेरा ख्याल है उन्होंने एक वीडियो में शायद तुम भेजागा मैं देखी सी, उन्होंने एक नादे अली जरा वे एक मजहबी जरा वे अपना सॉन्ग तुम समझ लो, ठीक है जी, वो भी उन्होंने गाया पढ़िया, ठीक है जी, मैच होने तो पहला जरा वेल्स के खिलाफ जीते ने जरा, तो मतलब डिफरेंट ओपीनियन हर एक का हो सकता है। लेकिन मैं फिर भी समझना कि जो कंट्री भी वेस्टर्न खासतौर से अमेरिकन इंटरेस्ट के खिलाफ अगर खड़ा होंदा, क्योंकि पूरी दुनिया के बुराई भी जड़ जी अमेरिका वे पूरी दुनिया की तबाही जो हो रही है और अगे भी जी होनी है वो अमेरिका ही वाहिद कंट्री है जरा पूरी दुनिया को तबाही की तरफ लैके जा रही है। थैंक यू सो मच जी।
थैंक यू अली साहब, बारी बारी चीजा सारिया नोट कर लें। एक तो जी तुम सॉफ्टवेयर टीम की गल की है कि उन्होंने खिलाफ कोई कार्रवाई नहीं होगी, वो सर इस तरह होया कि ईरान की जी रिजीम है उन्होंने उन्होंने फैमिलीज न धमकिया दतिया, उन्होंने फैमिलीज न धमकिया दतिया कि आ जो कुछ तुम पहले मैच कर लिया वेल्स के मैच तो पहला पहला तुम्हें यह साफ अभी दस दें भी जे तुम नैशनल एंथम नहीं गाया उत्थे तो उन्होंने फैमिलीज को धमकिया आई हैं, वो फिर जिन्होंने खुद ही प्लेयर ने पहले मैच के नैशनल एंथम नहीं गाया उन्होंने वेल्स के खिलाफ नैशनल एंथम गाना शुरू कर दिता, वो कहते गाना कि नहीं परिवार इतने है तुम वापस इतने ईरान ही आना जी तुम ईरान वापस नहीं भी आओगे तो परिवार तो इतने है और उन्होंने स्ट्रिक्टली मना कर दिता भी ईरान की कोई भी टीम, बहुत सारे पत्रकारों ने गल करनी चाहिए वो कहते जी पत्रकारों की गल तो दूर किसी भी फॉरनर इजाजत ही नहीं है कि ईरान की किसी भी टीम मैंबर हैलो भी कर ले, वो ईरान की इन्नी स्ट्रिक्ट उन्होंने रूल उत्ते ईरान की सॉकर टीम से अपने लागू कर दिता अपनी सॉकर टीम के उत्ते कि कोई भी किसी के मुलाकात नहीं कर सकता, ठीक है जी। और अमेरिका के खिलाफ यह भी हम जो मैच वो हारे ने ना यह भी कहा जा रहा है कि वह दिलों खेडे ही नहीं, वरना ईरान के वेल्स में सर दो दिन उन्होंने हराता, अमेरिका तो बड़े आराम ना उन्होंने हरा देना सगा वह दिलों क्योंकि वो डरे हुए ने।
अमेरिका पहले भी हराया, अमेरिका के अपना ईरानियन टीम ने हराया, ऐसा कोई मसला नहीं।
बिल्कुल
गेम से हार जीत होती है, गेम से हार जीत होती है, मतलब ये कोई ऐसी चीज नहीं है। मतलब देखिए कई दफा पाकिस्तान इंडिया को ऐसा हार है कि मैं फील होंगे कि मतलब पाकिस्तान जानबूझ के हार है, जैसे कि 2000 मेरे ख्याल है 7 जो कि वर्ल्ड कप अपना जो क्वार्टर फाइनल इंडिया च होया, मतलब जिस तरह कैचिज वगैरह पाकिस्तानी प्लेयर ने छटे सारे ने, मतलब सानू भी फील हो रहा है 99 का वर्ल्ड कप जरा जिस तरह पाकिस्तान बांग्लादेश को हारिया। सर जो चीजें होंगे ने मैं इस चीज को एग्री करना वा कि देखो हर गवर्नमेंट जी होंगी है वो अपनी एक रिस्पेक्ट भी होंगी है, गवर्नमेंट का तो सब तो भी ज्यादा जरा किसी मुल्क का वकार जरा सब तो चीज अहम होंगी है। अगर ईरानियन गवर्नमेंट ने अगर ईरानियन प्लेयर किया हुए कि तुम इस तरह करो तो मतलब उन्होंने या तो ईरानियन टीम वालों खेलते ही नहीं, ठीक है जी, अगर वो ईरानियन टीम वालों खेलते हैं तो फिर उन्होंने ईरान के जो लॉ है उन्होंने फॉलो करना चाहिए, या तो फिर वो अपना इतो जरा वे अपना कतर तो जरा वे अपना चले जाए, अमेरिकन एम्बेसी चले जाए, फलान जगह चले जाए, उन्होंने तो फॉरन प्रोटेक्शन मिल जाएगी। जरा बंदा ईरानियन गवर्नमेंट के खिलाफ जरा जा बोलेगा उन्हें तो फॉरन प्रोटेक्शन मिलेगी, वो तो उन्होंने मिल जाएगी। लेकिन बेसिकली मैं हले भी समझ लगा कि ठीक है, मतलब ईरान के मैं यही नहीं कहता कि बहुत ही अच्छे हालात ने, लेकिन उन्होंने कंट्रीज को बहुत बेहतर ने जड़े के अमरीका के अंडर जाके उन्होंने अपने मुल्क खाना खराब किया, खाना जंगी कराई, बर्बादी करवाई, हूं तुम दसिया कि अपना कोयटा के सुसाइड होया, ये सब की चीजा ने, सब पूरा एक प्लान है जिस हिसाब ने पूरे पाकिस्तान में 40 साल के जरा वे इस जगह से लैके आए, एक जमाने से साड़ी इकोनमी साड़ा मतलब करंसी हर चीज जी पूरे एशिया के सब तो बेहतरीन सी। डॉक्टर महबूब अलग पाकिस्तान का फॉर अपना फाइनेंस मिनिस्टर सी, उन्हें मतलब कोरिया नु प्लान बना के दिता और मतलब कोरिया अच किसी का किसी पहुंच गया, असी चाइना की भी मदद की, असी वैस्टर्न कंट्री की भी मदद की जो नवा पाकिस्तान बनिया, लेकिन हूं असी किस जगह बैठे हैं कि साड़ी करंसी मेरा ख्याल अफगानिस्तान भी थले क्यों होगी, उसकी वजह सारी यही है कि असी अमेरिकन इंटरेस्ट को रख के पूरी दुनिया के बदमाशा दहशतगर्दा अपने मुल्क से बुला के असी रशिया के खिलाफ लड़वाया और उन रशिया नू तबाह करवाया और दुनिया की पूरी पावर सिर्फ एक पासे चले गए, वरना पहले दो रशिया और अमेरिकन की पावर होंगी सी एक दुनिया च मतलब स्टेबिलिटी सी, इन्ना खून खराबा नहीं सी, तो उन्होंने पता सी कि मतलब कुछ होएगा तो बहुत ज्यादा खून खराबा, हूं तो मतलब वन साइडेड गेम ही हो गया सी टू बी ऑनेस्ट। लेकिन बहरहाल मैं विश करना कि पाकिस्तान के बीच भी लोग उठन और जिस तरह इमरान खान कहता कि अमेरिकन या इंटरेस्ट जो मतलब नाल नहीं जावे, असी अपनी पॉलिसी में लैके चलेंगे। आई विश कि इस तरह मेरे कंट्री में हो जिस तरह ईरान च होया। मैं
ਤੁਸੀਂ ਦੇਖੋ ਤੁਸੀਂ ਖੁਦ ਜਾਣਦੇ ਹੋ ਕਿ ਤੁਹਾਡੇ ਮੁਲਕ ਦੇ ਵਿੱਚ ਪਾਕਿਸਤਾਨ ਦੇ ਵਿੱਚ ਵੀ ਲੋਕ ਉੱਠਣ ਔਰ ਜੋ ਇਰਾਨ ਦੇ ਵਿੱਚ ਪ੍ਰੋਟੈਸਟ ਹੋਏ ਨੇ ਤਾਂ ਫਿਰ ਇਰਾਨ ਦੇ ਵਿੱਚ ਵੀ ਪ੍ਰੋਟੈਸਟ ਇਸੇ ਗੱਲ ਦੇ ਹੋ ਰਹੇ ਨੇ ਨਾ। 22 ਸਾਲ ਦੀ ਜਿਹੜੀ ਉਹ ਮਹਿਲਾ ਹੈਗੀ ਆ ਮਾਸ਼ਾ ਅਮੀਨੀ ਉਹਨਾਂ ਦੀ ਜਦੋਂ ਡੈਥ ਹੋਈ ਔਰ ਉਸ ਤੋਂ ਬਾਅਦ 300 ਜਣਿਆਂ ਦੀ ਹੋਰ ਡੈਥ ਹੋ ਚੁੱਕੀ ਹੈ, 300 ਪੀਪਲ ਹੈਵ ਡਾਈਡ, ਉਹਦੇ ਵਿੱਚ ਔਰਤਾਂ ਵੀ ਨੇ ਬੱਚੇ ਵੀ ਉਹਦੇ ਵਿੱਚ ਨੇ ਜਿੰਨੇ ਪ੍ਰੋਟੈਸਟ ਇਰਾਨ ਦੇ ਵਿੱਚ ਹੋਏ ਨੇ। ਸੋ ਇਰਾਨ ਦੇ ਵਿੱਚ ਵੀ ਜੋ ਤੁਸੀਂ ਜੋ ਤੁਹਾਡਾ ਜਜ਼ਬਾਤ ਨੇ ਤੁਹਾਡੇ ਜਜ਼ਬਾਤ ਨੇ ਨਾ ਹੁਣੇ ਕਿ ਅਸੀਂ ਅਮਰੀਕਾ ਦੇ ਦਬਾਅ ਤੋਂ ਹਟ ਜਾਈਏ, ਅਸੀਂ ਇੰਡੀਪੈਂਡੈਂਟ ਸਾਡੀ ਫੋਰਨ ਪਾਲਿਸੀ ਹੋਏ, ਜੋ ਹੋਣੀ ਵੀ ਚਾਹੀਦੀ ਹੈ। ਮੈਂ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ, ਆਈ ਐਗਰੀ ਯੂ ਆਰ ਰਾਈਟ ਕਿ ਪਾਕਿਸਤਾਨ ਸ਼ੁੱਡ ਹੈਵ ਐਨ ਇੰਡੀਪੈਂਡੈਂਟ ਫੋਰਨ ਪਾਲਿਸੀ ਜੋ ਪਾਕਿਸਤਾਨ ਦੇ ਲੋਕਾਂ ਦੇ ਹੱਕ ਦੇ ਵਿੱਚ ਹੋਵੇ, ਰਾਦਰ ਦੈਨ ਕਿ ਉਹ ਕਿਸੇ ਹੋਰ ਨੂੰ ਬੈਨੀਫਿਟ ਪਹੁੰਚਾਏ। ਠੀਕ ਹੈ, ਸੋ ਜੋ ਤੁਹਾਡੇ ਵਿਚਾਰ ਨੇ ਉਹੀ ਵਿਚਾਰ ਇਰਾਨ ਦੇ ਲੋਕ ਵੀ ਇਹੀ ਚਾਹੁੰਦੇ ਨੇ ਕਿ ਸਾਡੇ ਉੱਤੇ ਧਰਮ ਜਿਹੜਾ ਹੈ ਜ਼ਬਰਦਸਤੀ ਨਾ ਥੋਪਿਆ ਜਾਵੇ, ਸਾਡੇ ਸਾਨੂੰ ਆਪਣੇ ਆਪ ਆਪਣੀ ਜ਼ਿੰਦਗੀ ਦੇ ਵਿੱਚ ਫੈਸਲਾ ਕਰਨ ਦਾ ਹੱਕ ਹੋਵੇ। ਅੱਛਾ, ਕਾਇਦੇ ਆਜ਼ਮ ਹੋਣਾ ਦਾ ਜੇ ਤੁਸੀਂ ਬਿਆਨ ਸੁਣ ਲਓ ਜਦ ਉਹਨਾਂ ਨੇ ਪਾਕਿਸਤਾਨ ਬਣਾਇਆ ਸੀਗਾ, ਸੋ ਉਹਨਾਂ ਨੇ ਵੀ ਜਿੰਨਾ ਸਾਹਿਬ ਨੇ ਵੀ ਇਹੀ ਕਿਹਾ ਸੀਗਾ ਕਿ ਹਰੇਕ ਬੰਦੇ ਨੂੰ ਅਸੀਂ ਹੱਕ ਦਿਆਂਗੇ ਕਿ ਉਹ ਆਪਣੇ ਰਿਲੀਜਨ ਨੂੰ ਆਪਣੇ ਮੁਤਾਬਿਕ ਫੋਲੋ ਕਰੇ, ਲੇਕਿਨ ਅਸੀਂ ਸਾਡਾ ਜਿਹੜਾ ਫੋਕਸ ਹੋਏਗਾ ਉਹ ਸਾਡਾ ਇਕੋਨਮੀ ਦੇ ਉੱਤੇ ਹੋਏਗਾ, ਆਮ ਪਾਕਿਸਤਾਨੀਆਂ ਦੀ ਭਲਾਈ ਲਈ ਹੋਏਗਾ। ਦੂਸਰਾ ਪੁਆਇੰਟ ਮੈਂ ਬਸ ਕੁਇਕਲੀ ਮੈਂਸ਼ਨ ਕਰਕੇ ਅਸੀਂ ਰੈਪ ਅਪ ਕਰ ਦਿੰਦੇ ਹਾਂ, ਅੱਜ ਫਿਰ ਅਸੀਂ ਫਾਈਨੈਂਸ਼ੀਅਲ ਇਸ਼ੂਜ਼ ਔਰ ਦੂਸਰੇ ਵੀ ਡਿਸਕਸ ਕਰਦੇ ਹਾਂ, ਬਾਕੀ ਕਾਲਰ ਦੇਖਦੇ ਹਾਂ, ਕਵਲਜੀਤ ਨਾਲ ਸਾਹਿਬ ਜਾਂ ਬਾਕੀ ਕਾਲਰ ਜੇ ਟਾਈਮ ਲੱਗੇਗਾ ਤਾਂ ਉਹਨਾਂ ਨੇ ਵੀ ਇੱਕ ਅੱਧਾ ਮਿੰਟ ਕਰ ਲਾਂਗੇ ਗੱਲ। ਦੂਸਰੀ ਚੀਜ਼ ਜਿਹੜੀ ਤੁਸੀਂ ਕੀਤੀ ਹੈ ਨਾ ਕਿ ਪਾਕਿਸਤਾਨ ਨੇ, ਤੁਸੀਂ ਖੁਦ ਹੀ ਬਿਲਕੁਲ ਤੁਸੀਂ ਠੀਕ ਕਹਿ ਦਿੱਤਾ ਹੈ ਕਿ ਪਾਕਿਸਤਾਨ ਨੇ ਲੀਡਰਸ਼ਿਪ ਨੇ, ਪਾਕਿਸਤਾਨ ਦੀ ਜਿਹੜੀ ਲੀਡਰਸ਼ਿਪ ਸੀਗੀ ਉਹਨਾਂ ਨੇ ਖੁਦ ਹੀ, ਅਸੀਂ ਅਮੈਰੀਕਾ ਨੂੰ ਗਲਤ ਜਿੰਨਾ ਮਰਜ਼ੀ ਕਹੀ ਜਾਈਏ ਜੋ ਮੈਂ ਸਮਝਦਾ ਹਾਂ ਕਿ ਮੈਂ ਐਟਲੀਸਟ ਹੁਣ ਕਿਉਂਕਿ ਮੈਂ ਤੇ ਸਰ ਕੈਨੇਡੀਅਨ ਸਿਟੀਜ਼ਨ ਲੈ ਲਈ ਹੈ, ਮੈਂ ਤੇ ਅਮਰੀਕਾ ਦਾ ਭਲਾ ਹੀ ਚਾਹਾਂਗਾ ਕਿਉਂਕਿ ਸਾਡਾ ਬਹੁਤ ਕੁਝ, ਸਾਡਾ ਸਭ ਤੋਂ ਬੜਾ ਟ੍ਰੇਡਿੰਗ ਪਾਰਟਨਰ ਹੈ, ਸਾਡਾ ਗੁਆਂਢੀ ਮੁਲਕ ਹੈ
ਜੋ ਅਮਰੀਕਾ ਨਹੀਂ ਚਾਹੁੰਦਾ ਕਿ ਅਮਰੀਕਾ ਤਬਾਹ ਹੋਵੇ, ਖੁਦਾ ਨਾ ਖਾਸਾ ਮੈਂ ਨਹੀਂ ਚਾਹੁੰਦਾ ਕਿ ਤਬਾਹ ਹੋਵੇ, ਹਰ ਦੁਨੀਆ ਦੇ ਹਰ ਕੰਟਰੀ ਦੇ ਵਿੱਚ ਪੀਸ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਅਮੈਰੀਕਨ ਪੀਪਲ ਜਿਹੜੇ ਨੇ ਜਾਂ ਕੈਨੇਡੀਅਨ ਜਾਂ ਇੰਡੀਆ ਦੇ ਪੀਪਲ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਹਰ ਕਿਸਮ ਦਾ ਸਕੂਨ ਹੋਵੇ, ਅਮਨ ਹੋਵੇ, ਇਕਾਨਮੀ ਵਧੇ, ਇਸੇ ਤਰ੍ਹਾਂ ਪਾਕਿਸਤਾਨ, ਅਫਗਾਨਿਸਤਾਨ, ਇਰਾਨ ਜਾਂ ਦੂਸਰੇ ਕੰਟਰੀ ਜਿਹੜੇ ਨੇ ਉਹਨਾਂ ਦੇ ਲੋਕਾਂ ਦਾ ਵੀ ਰਾਈਟਸ ਹੈ ਕਿ ਉੱਥੇ ਵੀ ਮਤਲਬ ਜਿਹੜੀ ਹੈ ਚੀਜ਼ਾਂ ਜੋ ਚੱਲ ਰਹੀਆਂ ਨੇ ਇਹ ਚੀਜ਼ਾਂ ਬੰਦ ਹੋਣ, ਮਤਲਬ ਠੀਕ ਹੈ ਨਾ ਜੀ, ਔਰ ਮਤਲਬ ਹਰ ਕੰਟਰੀ ਦਾ ਰਾਈਟਸ ਹੈ, ਔਰ ਮੈਂ ਥੋੜਾ ਜਿਹਾ ਇਹ ਕਹਾਂਗਾ ਕਿ ਬਹਰਹਾਲ ਜਿਹੜਾ ਤੁਸੀਂ ਦੱਸ ਰਹੇ ਪਾਕਿਸਤਾਨ ਦੀ ਲੀਡਰਸ਼ਿਪ ਦੀ ਕੋਈ ਵੈਲਿਊ ਨਹੀਂ ਹੈ, ਟੂ ਬੀ ਓਨੈਸਟ, ਪਾਕਿਸਤਾਨ ਚ ਜੋ ਕੁਛ ਵੀ ਹੁੰਦਾ ਉਹ ਆਰਮੀ ਦੀ ਮਰਜ਼ੀ ਨਾਲ ਹੁੰਦਾ ਹੈ। ਇੱਕ ਬਹੁਤ ਪਹਿਲੇ ਮੈਂ ਯੂਦੂ ਯੰਗ ਸੀ ਇੱਕ ਫਿਲਮ ਦੇਖੀ ਸੀ, ਉਹਦਾ ਨਾਮ ਮੇਰੇ ਜ਼ਿਹਨ ਚ ਨਿਕਲਿਆ, ਉਹਦੇ ਚ ਸ਼ਬਾਨਾ ਆਜ਼ਮੀ ਵੀ ਸੀ, ਇੰਪੈਕੁਲਰ ਕੰਸੈਪਸ਼ਨ ਕੁਛ ਇਸ ਤਰ੍ਹਾਂ ਕਰਕੇ ਨਾਮ ਸੀ, ਨਾਮ ਸਹੀ ਯਾਦ ਨਹੀਂ ਆ ਰਿਹਾ, ਉਹਦੇ ਚ ਜਿਹੜਾ ਵੇ ਉਹ ਆਪਣਾ ਇੱਕ ਟਰਾਂਸਜੈਂਡਰ ਜਿਹੜਾ ਕਹਿੰਦਾ ਕਿ ਪਾਕਿਸਤਾਨ ਦੇ ਵਿੱਚ ਸਿਰਫ ਟ੍ਰਿਪਲ ਏ ਚੱਲਦਾ ਵੇ, ਠੀਕ ਹੈ ਜੀ, ਅੱਲਾ ਆਰਮੀ ਅਮੈਰੀਕਾ, ਲੇਕਿਨ ਬੇਸਿਕਲੀ ਜਿਹੜਾ ਵੇ ਉਹ ਪਾਕਿਸਤਾਨ ਦੇ ਵਿੱਚ ਸਿਰਫ ਔਰ ਸਿਰਫ ਆਰਮੀ ਔਰ ਅਮੈਰੀਕਾ ਦੀ ਚੱਲਦੀ ਹੈ, ਠੀਕ ਹੈ ਜੀ, ਔਰ ਆਰਮੀ ਜਿਹੜੀ ਹੈ ਟੂ ਬੀ ਓਨੈਸਟ ਪਾਕਿਸਤਾਨ ਦਾ ISI ਦਾ ਚੀਫ ਜਿਹੜਾ ਸੀ ਜੋ ਕਿ ਸਭ ਤੋਂ ਸਟਰੋਂਗ ਸੀ, ਜਿਹਨੇ ਪਾਕਿਸਤਾਨ ਦੀ ਪੋਲੀਟਿਕਸ ਦਾ ਵੀ ਬੇੜਾ ਗਰਕ ਕੀਤਾ ਹਮੀਦ ਗੁਲ, ਠੀਕ ਹੈ ਜੀ, ਜਿਹਨੇ ਮਤਲਬ ਬੇਨਜ਼ੀਰ ਦੇ ਖਿਲਾਫ ਇਸਲਾਮਿਕ ਜਮਹੂਰੀ ਅਥਾਹਤ ਬਣਾਇਆ ਜੋ ਕਿ ਉਹਦਾ ਰਾਈਟ ਨਹੀਂ ਸੀ ਬੰਦਾ ਆਰਮੀ ਦਾ, ਉਹਨੇ ਖੁਦ ਮਰਨ ਤੋਂ ਪਹਿਲਾਂ ਉਹਨੇ ਐਡਮਿਟ ਕੀਤਾ ਕਿ ਪਾਕਿਸਤਾਨ ਦੇ ਵਿੱਚ ਆਰਮੀ ਚੀਫ ਜਿਹੜਾ ਬੰਦਾ ਵੇ, ਠੀਕ ਹੈ ਜੀ, ਉਹ ਅਮਰੀਕਾ ਦੀ ਅਪਰੂਵਲ ਤੋਂ ਬਾਅਦ ਆਉਂਦਾ ਵੇ, ਅਮਰੀਕਾ ਤੋਂ ਅਪਰੂਵਲ ਆਉਂਦੀ ਹੈ ਤੇ ਫਿਰ ਉਹ ਆਰਮੀ ਚੀਫ ਬੰਦਾ, ਯਾਨੀ ਕਿ ਉਹ ਬੰਦਾ ਜੋ ਕਿ ਪਾਕਿਸਤਾਨੀ ਆਰਮੀ ਦਾ ਇੱਕ ਉਹ ਕਿਰਦਾਰ ਹੈ ਜਿਹਨੇ ਕਿ ਰਸ਼ੀਅਨ ਨੂੰ ਜਿਹੜੀ ਆਪਣਾ ਡਿਫੀਟ ਹੋਈ, ਮਤਲਬ ਠੀਕ ਹੈ, ਰਸ਼ੀਅਨ ਨੂੰ ਡਿਫੀਟ ਜਿਹੜੀ ਉਹ ਮੈਂ ਨਹੀਂ ਸਮਝਦਾ ਕਿ ਅਫਗਾਨੀਆਂ ਨੇ ਦਿੱਤੀ, ਅਫਗਾਨੀ ਠੀਕ ਹੈ ਲੜੇ ਨੇ, ਲੇਕਿਨ ਉਹਨਾਂ ਨੂੰ ਬੇਸਿਕਲੀ ਲੜਵਾਇਆ ਪਾਕਿਸਤਾਨ ਦੀ ISI ਔਰ CIA ਨੇ, ਜੋ ਕੁਛ ਵੀ ਕੀਤਾ ਇਹਨਾਂ ਨੇ ਕੀਤਾ, ਅਗਰ ਇਹ ਲੋਕੀ ਨਹੀਂ ਹੁੰਦੇ ਤੇ ਡੈਫੀਨੇਟਲੀ ਮਤਲਬ ਰਸ਼ੀਆ, ਮੈਂ ਨਹੀਂ ਸਮਝਦਾ ਕਿ ਰਸ਼ੀਆ ਉੱਥੇ ਡਿਫੀਟ ਉਹਨੂੰ ਹੁੰਦੀ, ਮਤਲਬ ਠੀਕ ਹੈ ਜੀ, ਉਹ ਬੰਦਾ ਜਨਰਲ ਹਮੀਦ ਗੁਲ ਜਿਹੜਾ ਉਹਦਾ ਇੰਟਰਵਿਊ ਅੱਜ ਵੀ ਤੁਸੀਂ ਅਗਰ ਗੂਗਲ ਯੂਟਿਊਬ ਤੇ ਚੈੱਕ ਕਰੋਗੇ ਤੁਹਾਨੂੰ ਮਿਲ ਜਾਏਗਾ, ਉਹ ਬੰਦਾ ਖੁਦ ਐਡਮਿਟ ਕਰਕੇ ਗਿਆ ਜੀ ਕਿ ਮੈਂ ਆਰਮੀ ਚੀਫ ਬਣਨਾ ਸੀ ਲੇਕਿਨ ਮੇਰੀ ਅਪਰੂਵਲ ਅਮਰੀਕਾ ਤੋਂ ਨਹੀਂ ਆਏ। ਇਹੀ ਚੀਜ਼ਾਂ ਜਿਹੜੀਆਂ ਸਨ ਉਹ ਇਰਾਨ ਦੇ ਵਿੱਚ ਸਨ, ਇਰਾਨ ਦੇ ਵਿੱਚ ਜੋ ਚੀਜ਼ ਡਿਕਟੇਟਰ ਜੋ ਰਜ਼ਾ ਸ਼ਾਹ ਪਹਿਲਵੀ ਕਰਦਾ ਸੀ, ਠੀਕ ਹੈ ਜੀ, ਉਹ ਅਮੈਰੀਕਨ ਪਾਲਿਸੀ ਨੂੰ ਫਾਲੋ ਕਰਦਾ ਸੀ, ਉਸ ਹਿਸਾਬ ਨਾਲ ਲੈ ਕੇ ਚੱਲਦਾ ਸੀ, ਔਰ ਉੱਥੇ ਦੇ ਆਵਾਮ ਉਸ ਜ਼ਮਾਨੇ ਚ ਉੱਠ ਕੇ ਆ ਗਏ। ਹੁਣ ਤੁਸੀਂ ਦੇਖ ਲਓ ਇਰਾਨ ਦੇ ਵਿੱਚ ਜਿਹੜੀ ਗਵਰਨਮੈਂਟ ਆਉਂਦੀ, ਈਵਨ ਅਹਿਮਦੀ ਨਜਾਦ ਸੀ, ਠੀਕ ਹੈ, ਜਾਂ ਖਾਤਮੀ ਜਾਂ ਦੂਸਰੇ ਸਨ, ਇਹ ਇਰਾਨ ਦੀ ਰੈਵੋਲਿਊਸ਼ਨ ਜਿਹੜੀ ਕਮੇਟੀ ਜਿਹੜੀ ਬਣੀ ਹੈ ਉਹਨਾਂ ਦੀ ਪਾਲਿਸੀ ਦੇ ਮੁਖਾਲਿਫ ਚੱਲੇ ਨੇ, ਉਹਨਾਂ ਨੇ ਚਾਰ ਚਾਰ ਸਾਲ ਪੂਰੇ ਕੀਤੇ ਨੇ ਔਰ ਉਹਨਾਂ ਨੇ ਗਵਰਨਮੈਂਟ ਕੀਤੀ ਉੱਥੇ, ਠੀਕ ਹੈ ਜੀ, ਔਰ ਬਾਕਾਇਦਾ ਉਹ ਜੋ ਕਿ ਤੁਸੀਂ ਕਹਿੰਦੇ ਹੋ ਕਿ ਇੱਕ ਧਾਰਮਿਕ ਜਿਹੜੇ ਸਨ, ਮਤਲਬ ਉਹਨਾਂ ਦੀ ਸੋਚ ਨਹੀਂ ਸੀ, ਉਹਨਾਂ ਨੇ ਡਿਫਰੈਂਟ ਤਰੀਕੇ ਨਾਲ ਗਵਰਨਮੈਂਟ ਚਲਾਈ ਔਰ ਜਿਹੜੇ ਉੱਥੇ ਰੈਵੋਲਿਊਸ਼ਨ ਜਿਹੜੀ ਕਮੇਟੀ ਜਿਹੜੀ ਉੱਥੇ ਬਣੇ ਨੇ, ਜਿਹੜਾ ਜਾਂ ਰਹਿਬਰ ਨੇ ਜਾਂ ਜੋ ਵੀ ਹੈ, ਉਹਨਾਂ ਨੇ ਉਹਨੂੰ ਮਤਲਬ ਚੱਲਣ ਦਿੱਤਾ, ਉਹਨਾਂ ਨੇ ਚਲਾਈ ਗਵਰਨਮੈਂਟ ਚਲਾਈ, ਉਹਨਾਂ ਨੇ ਆਪਣੀ ਪਾਲਿਸੀ ਚਲਾਈ ਤੇ ਕਮ ਅਜ਼ ਕਮ ਉਸ ਚੀਜ਼ ਨਾਲ ਬਿਹਤਰ ਹੀ ਹੈ ਨਾ ਜੋ ਕਿ ਇਰਾਨ ਦੇ ਵਿੱਚ ਪਹਿਲੇ ਸੀ। ਮੇਰਾ ਸਿਰਫ ਕਹਿਣ ਦਾ ਮਕਸਦ ਹੈ ਕਿ ਮਤਲਬ ਪਾਕਿਸਤਾਨ ਦੇ ਵਿੱਚ ਵੀ ਔਰ ਅਫਗਾਨਿਸਤਾਨ ਦੇ ਵਿੱਚ ਵੀ ਜਿਹੜਾ ਵੇ ਲੋਕਾਂ ਨੂੰ ਰਾਈਟਸ ਹੋਣਾ ਚਾਹੀਦਾ ਨੇ, ਜਿਸ ਤਰ੍ਹਾਂ ਹੁਣ ਤਾਲਿਬਾਨ ਅਗਰ ਲੋਕਾਂ ਨੂੰ ਮਾਰ ਰਹੇ ਨੇ, ਠੀਕ ਹੈ ਜੀ, ਉਹਦੇ ਬਾਰੇ ਚ ਅਮਰੀਕਾ ਕੁਛ ਨਹੀਂ ਕਹਿੰਦਾ। ਇਰਾਨ ਦੇ ਵਿੱਚ ਅਗਰ 350 ਪੀਪਲ ਅਗਰ ਮਰੇ ਨੇ, ਮੈਂ ਚੀਜ਼ ਨੂੰ ਦੇਖੋ ਗਲਤ ਕਹਿਣਾ, ਮੈਂ ਨਹੀਂ ਕਹਿੰਦਾ ਕਿ ਆਈਡੀਅਲ ਸਿਚੁਏਸ਼ਨ ਇਰਾਨੀ ਗਵਰਨਮੈਂਟ ਦੀ ਨਹੀਂ, ਕਤਨ ਨਹੀਂ, ਲੇਕਿਨ ਉਹ ਉਸ ਹਿਸਾਬ ਨਾਲ ਫਿਰ ਵੀ ਬਿਹਤਰ ਨੇ ਜੋ ਕਿ ਸੂਰਤ ਹਾਲ ਪੂਰੀ ਦੁਨੀਆ ਦੇ ਵਿੱਚ ਜਿਹੜੀ ਇਰਾਨ ਉਸ ਜ਼ਮਾਨੇ ਚ ਦੇਖ ਰਿਹਾ ਸੀ ਕਿ ਜਿਸ ਤਰੀਕੇ ਨਾਲ ਉਹਨੂੰ ਹੈੱਡਕੁਆਟਰ ਬਣਾਇਆ ਗਿਆ ਸੀ ਇਰਾਨ ਨੂੰ, ਜਿੱਥੋਂ ਪੂਰੀ CIA ਜਿਹੜੀ ਚੱਲਦੀ ਸੀ ਔਰ ਪੂਰੀ ਏਸ਼ੀਆ ਦੇ ਵਿੱਚ ਜੋ ਕੁਛ ਮਤਲਬ ਅਮੈਰੀਕਨ ਇੰਟਰਸਟ ਦੇ ਹੱਕ ਚ ਹੁੰਦਾ ਸੀ, ਉਹ ਸਾਰੀ ਚੀਜ਼ਾਂ ਉੱਥੋਂ ਚੱਲਦੀਆਂ ਸਨ। ਤੇ ਬਹਰਹਾਲ ਮੈਂ ਉਮੀਦ ਕਰਨਾ ਵਾ ਕਿ ਆਪਣਾ ਠੀਕ ਹੈ ਜੀ, ਬੈਸਟ ਆਫ ਲੱਕ ਟੂ ਮਤਲਬ ਅਮੈਰੀਕਾ ਵੀ ਔਰ ਦੂਸਰੇ ਕੰਟਰੀ ਵੀ ਸੋਕਰ ਦੇ ਵਿੱਚ ਵੀ, ਠੀਕ ਹੈ ਜੀ, ਜਿਹੜਾ ਅੱਛਾ ਖੇਲੇਗਾ ਜਿੱਤੇਗਾ, ਲੇਕਿਨ ਮੇਰੀ ਫੇਵਰੇਟ ਟੀਮ ਜਿਹੜੀ ਹੈ ਬ੍ਰਾਜ਼ੀਲ ਹੈ ਹਮੇਸ਼ਾ।
ਅੱਛਾ ਠੀਕ ਹੈ, ਨਹੀਂ ਬ੍ਰਾਜ਼ੀਲ ਵਧੀਆ ਖੇਲ ਰਹੀ ਹੈ ਜੀ, ਬ੍ਰਾਜ਼ੀਲ ਠੀਕ ਖੇਲ ਰਹੀ ਹੈ। ਨੇਮਾਰ ਦਾ ਹਲਕਾ ਜਿਹਾ ਇੰਜਰੀ ਹੋ ਗਈ ਹੈ ਨੇਮਾਰ ਨੂੰ, ਪਰ ਨੇਮਾਰ ਵੀ ਠੀਕ ਹੈ, ਬੈਕ ਨੈਟ
ਹੋਏਗਾ। ਹਾਂ ਮੈਂ ਖਿਆਲ ਆਖਰੀ ਵਰਲਡ ਕੱਪ ਹੈ, ਦੇਖੋ ਆਪਣਾ ਉਮੀਦ ਹੈ ਕਿ ਕੁਛ ਨਾ ਕੁਛ ਕਰਨਗੇ, ਜਾਂ ਅਰਜਨਟੀਨਾ ਜਾਂ ਬ੍ਰਾਜ਼ੀਲ, ਦੋ ਬੈਸਟ ਟੀਮਾਂ। ਦੇਖੋ ਕਿ ਜਿਦੂ ਭਾਜੀ ਇਹ ਦੋ ਟੀਮਾਂ ਜਿਹੜੀ, ਇਸ ਲਈ ਮੈਂ ਲਾਈਕ ਕਰਨਾ ਕਿ ਇਹ ਜਿਹੜੇ ਨਾ ਬਲੌਕ ਨਹੀਂ ਕਰਦੇ, ਮਤਲਬ ਇਹ ਨਹੀਂ ਹੁੰਦਾ ਕਿ ਖਿਲਾੜੀਆਂ ਨੂੰ ਜਿਹੜਾ ਆਪਣਾ ਦੂਸਰੇ ਨੂੰ ਬਲੌਕ, ਇਹ ਬਹੁਤ ਫਾਸਟ ਗੇਮ ਖੇਲਦੇ, ਜਿਸ ਤਰ੍ਹਾਂ ਇੱਕ ਜ਼ਮਾਨੇ ਚ ਇੰਡੀਅਨ ਔਰ ਪਾਕਿਸਤਾਨੀ ਹਾਕੀ ਹੁੰਦੀ ਸੀ, ਫਾਸਟ ਗੇਮ ਹੁੰਦਾ ਸੀ, ਫਾਰਵਰਡ ਅੱਗੇ ਜਾਂਦੇ ਸਨ, ਅਟੈਕ ਕਰਦੇ ਸਨ, ਮਤਲਬ ਇਹ ਨਹੀਂ ਸੀ ਹੁੰਦਾ ਕਿ ਮਤਲਬ ਦੂਸਰੀ ਟੀਮ ਦੇ ਖਿਲਾੜੀਆਂ ਨੂੰ ਜਿਹੜਾ ਉਹਦੇ
ਮੇਰੇ ਫੇਵਰਿਟ ਦੋ ਟੀਮਾਂ ਨੇ ਔਰ ਇਹਨਾਂ ਚ ਜੋ ਵੀ ਆਏਗਾ ਬਹੁਤ ਅੱਛੀ ਗੱਲ ਹੈ।
ਠੀਕ ਹੈ ਜੀ, ਥੈਂਕ ਯੂ, ਥੈਂਕ ਯੂ ਸੋ ਮਚ ਸਰ, ਥੈਂਕ ਯੂ
ਸੋ ਮਚ, ਥੈਂਕ ਯੂ ਜੀ, ਤੁਹਾਡਾ ਬਹੁਤ ਟਾਈਮ ਲਿਆ ਮੈਂ। ਠੀਕ ਹੈ ਜੀ,
ਕੋਈ ਗੱਲ ਨੀ, ਨੋ ਵਰੀ, ਥੈਂਕ ਯੂ ਜੀ, ਬੜੀ ਵਧੀਆ ਗੱਲਬਾਤ ਹੋਈ ਤੁਹਾਡੇ ਨਾਲ, ਆਉਣ ਵਾਲੇ ਸਮੇਂ ਚ ਗੱਲਬਾਤ ਜਾਰੀ ਰਹੇਗੀ। ਥੈਂਕ ਯੂ,
ਬਿਲਕੁਲ ਦੇਗੀ, ਬਿਲਕੁਲ ਦੇਗੀ, ਥੈਂਕ ਯੂ ਜੀ, ਰੱਬ ਰੱਖਾ ਜੀ,
ਰੱਬ ਰੱਖਾ ਜੀ, ਰੱਬ ਰੱਖਾ। ਜਦੋਂ ਅਸੀਂ ਗੱਲਬਾਤ ਕਰ ਹੀ ਰਹੇ ਹਾਂ ਵਰਲਡ ਕੱਪ ਸੋਕਰ ਦੀ, ਤਾਂ ਅਸੀਂ ਦੱਸ ਦਈਏ ਕਿ ਤਾਜ਼ਾ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ। ਦੋ ਮੈਚਿਸ ਇਸ ਵੇਲੇ ਲਾਈਵ ਚੱਲ ਰਹੇ ਨੇ ਔਰ ਦੋ ਮੈਚਿਸ ਜਿਹੜੇ ਨੇ ਉਹ ਜਲਦੀ ਹੋਰ ਉਹਦੇ ਉੱਤੇ ਵੀ ਡਿਸਕਸ਼ਨ ਹੋ ਰਹੀ ਆ। ਲਹਿਰੀ ਮਾਰਸ ਸਾਡੇ ਨਾਲ ਨੇ, ਬਿਲਾਲ ਸਾਹਿਬ ਇਸ ਵੇਲੇ ਅਸੀਂ ਦੱਸ ਦਈਏ ਕਿ ਲਹਿਰੀ ਮਾਰਸ ਸਾਡੇ ਮੇਨ ਸਪੌਂਸਰ ਨੇ ਔਰ ਦੂਸਰੀ ਤਰਫ ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਟੁਨੀਸ਼ੀਆ ਨੇ ਗੋਲ ਕਰ ਦਿੱਤਾ ਫਰਾਂਸ ਦੇ ਖਿਲਾਫ। ਫਰਾਂਸ ਜਿਹੜੀ ਹੁਣ ਤੱਕ ਅਨਡਿਫੀਟਡ ਟੀਮ ਹੈ, ਫਰਾਂਸ ਹੁਣ ਤੱਕ ਅਨਡਿਫੀਟਡ ਟੀਮ ਹੈ, ਫਰਾਂਸ ਇੱਕ ਵੀ ਮੈਚ ਜਿਹੜਾ ਉਹ ਨਹੀਂ ਹਾਰੀ, ਪਹਿਲੇ ਦੋਨੋਂ ਮੈਚ ਜਿੱਤ ਕੇ ਸਭ ਤੋਂ ਪਹਿਲੀ ਟੀਮ ਜਿਹੜੀ ਕੁਆਲੀਫਾਈ ਕਰ ਗਈ। ਅਸਰ ਕੋਈ ਨਹੀਂ ਹੋਣਾ ਇਹਦਾ ਕਿ ਜੇ ਟੁਨੀਸ਼ੀਆ ਅੱਜ ਫਰਾਂਸ ਨੂੰ ਹਰਾ ਦਿੰਦਾ ਹੈ, ਲੇਕਿਨ ਟੁਨੀਸ਼ੀਆ ਨੇ ਫਰਾਂਸ ਦੇ ਖਿਲਾਫ ਗੋਲ ਕਰ ਦਿੱਤਾ ਔਰ ਉਧਰ ਆਸਟ੍ਰੇਲੀਆ ਡੈਨਮਾਰਕ ਤੋਂ 1-0 ਦੇ ਨਾਲ ਲੱਗੇ ਚੱਲ ਰਿਹਾ। ਬਹੁਤ ਇੰਟਰਸਟਿੰਗ, ਇਹ ਵਰਲਡ ਕੱਪ ਜਿਹੜਾ ਅਪਸੈਟ ਦਾ ਵਰਲਡ ਕੱਪ ਕਿਹਾ ਜਾ ਸਕਦਾ ਹੈ। ਵੈਸੇ ਹੋ ਸਕਦਾ ਹੈ ਕਿ ਸਾਡੇ ਕੋਈ ਜੋ ਬਹੁਤ ਪੁਰਾਣੇ ਸੋਕਰ ਦੇ ਫੈਨਸ ਨੇ ਮੈਨੂੰ ਕਰੈਕਟ ਕਰ ਸਕਦੇ ਨੇ, ਪਰ ਮੇਰੇ ਖਿਆਲ ਨਾਲ ਪਿਛਲੇ ਮੈਂ 30-35-40 ਸਾਲ ਤੋਂ ਦੇਖ ਰਿਹਾ ਵਰਲਡ ਕੱਪ ਔਰ ਯੂਰੋ ਕੱਪ, ਇਹ ਦੋ ਮੈਚ ਇਹ ਦੋ ਜ਼ਰੂਰ ਦੇਖਦਾ ਹੁੰਦਾ, ਕਦੇ ਵੀ ਇੰਨੀ ਅਪਸੈਟ ਨਹੀਂ ਦੇਖ। ਮੈਨੂੰ ਯਾਦ ਨਹੀਂ ਪੈਂਦਾ ਕਿ ਜੇ ਮੈਂ ਟੋਟਲ ਗੱਲ ਕਰਾਂ ਤੇ ਯੂਰੋ ਕੱਪ ਔਰ ਵਰਲਡ ਕੱਪ ਮਿਲਾ ਲਏ ਜਾਣ, ਤੇ ਕਦੇ ਵੀ ਪਿਛਲੇ 40 ਸਾਲਾਂ ਚ ਇੰਨੇ ਜ਼ਿਆਦਾ ਅਪਸੈਟ, ਇੰਨੇ ਜ਼ਿਆਦਾ ਅਪਸੈਟ ਕਦੇ ਵੀ ਨਹੀਂ ਦੇਖੇ। ਨੈਵਰ ਹੁੰਦੇ ਅਪਸੈਟ ਤਾਂ ਹਰ ਵਰਲਡ ਕੱਪ ਚ ਹੁੰਦੇ ਆ। ਔਰ 2018 ਦੀ ਗੱਲ ਕਰ ਲਓ, ਇਸ ਤੋਂ ਵੱਡਾ ਕੀ ਅਪਸੈਟ ਹੋਏਗਾ ਕਿ ਕੁਰੇਸ਼ੀਆ ਫਾਈਨਲ ਚ ਪਹੁੰਚ ਗਿਆ। ਕਿਸੇ ਨੇ ਐਕਸਪੈਕਟ ਨਹੀਂ ਸੀ ਕੀਤਾ ਕਿ ਕੁਰੇਸ਼ੀਆ ਫਾਈਨਲ ਚ ਪਹੁੰਚੇਗਾ। ਇਟਲੀ ਪਿਛਲੇ ਦੋ ਵਰਲਡ ਕੱਪ ਤੋਂ ਕੁਆਲੀਫਾਈ ਨਹੀਂ ਕਰ ਰਿਹਾ, 2018 ਚ ਵੀ ਨਹੀਂ ਕੁਆਲੀਫਾਈ ਕੀਤਾ ਔਰ ਇਸ ਵਾਰ 2022 ਚ ਵੀ ਨਹੀਂ। ਇਟਲੀ ਕੁਆਲੀਫਾਈ ਨਹੀਂ ਕੀਤਾ ਜਿਹਨੇ ਜਿਸ ਟੀਮ ਨੇ ਚਾਰ ਵਾਰ ਵਰਲਡ ਕੱਪ ਜਿੱਤਿਆ ਹੋਵੇ। ਠੀਕ ਹੈ ਜੀ, ਬ੍ਰਾਜ਼ੀਲ ਨੇ 5 ਵਾਰ ਜਿੱਤਿਆ, ਇਟਲੀ ਨੇ 4 ਵਾਰ, ਜਰਮਨੀ ਨੇ 4 ਵਾਰ ਜਿੱਤਿਆ, ਉਹ ਟੀਮ ਅੱਜ ਵਰਲਡ ਕੱਪ ਚ 2 ਵਾਰ ਕੁਆਲੀਫਾਈ ਨਹੀਂ ਕੀਤੀ। ਔਰ 2010 ਔਰ 2014 ਚ ਵੀ ਗਰੁੱਪ ਸਟੇਜ ਹੀ ਐਗਜ਼ਿਟ ਹੋ ਗਏ, ਗਰੁੱਪ ਸਟੇਜ ਤੋਂ ਅੱਗੇ ਨਹੀਂ ਸੀ ਗਈ ਉਹ ਇਟਲੀ ਦੀ ਟੀਮ ਅੱਜ। ਸੋ ਅਪਸੈਟ ਤਾਂ ਹੁੰਦੇ ਆ ਹਰ ਵਰਲਡ ਕੱਪ, ਯੂਰੋ ਕੱਪ ਚ ਬੜੇ ਅਪਸੈਟ ਹੁੰਦੇ, ਲੇਕਿਨ ਇੰਨੇ ਅਪਸੈਟ ਜੋ ਇਸ ਵਰਲਡ ਕੱਪ ਚ ਹੋ ਰਹੇ ਆ, ਮਤਲਬ ਹੈਰਾਨ, ਮਜ਼ਾ ਆ ਰਿਹਾ ਦੇਖ ਕੇ ਇਸ ਵਾਰ ਵਰਲਡ ਕੱਪ, ਬਹੁਤ ਇੰਟਰਟੇਨਿੰਗ ਹੈ ਇਸ ਵਾਰ ਦਾ ਵਰਲਡ ਕੱਪ ਜਿਹੜਾ, ਵੈਰੀ ਵੈਰੀ ਐਂਟਰਟੇਨਿੰਗ। ਸੋ ਔਰ ਗੱਲਬਾਤ ਇਹਦੇ ਬਾਰੇ ਜਾਰੀ ਰਹੇਗੀ। ਜਦ ਵਰਲਡ ਕੱਪ ਦੀ ਗੱਲ ਕਰ ਰਹੇ ਹਾਂ ਤੇ ਤੁਹਾਨੂੰ ਪਤਾ ਹੈ ਸਾਡੇ ਸਪੌਂਸਰ, ਅਸੀਂ ਜ਼ਰੂਰ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ। ਲਹਿਰੀ ਮਾਸ ਜਦੋਂ ਗੱਲ ਆਵੇ ਮੈਨਸ ਸ਼ੂਟਿੰਗ ਸ਼ਟਿੰਗ ਦੀ, ਬਿਲਾਲ ਸਾਹਿਬ ਸਾਡੇ ਨਾਲ ਹੈ। ਕਮਲਜੀਤ ਮਿਨਾਸ ਸਾਹਿਬ ਤੁਸੀਂ ਫੋਨ ਮਿਊਟ ਕਰ ਲਓ ਜੀ, ਤੁਹਾਡੀ ਕਾਲ ਲਵਾਂਗੇ। ਕਮਲਜੀਤ ਮਿਨਾਸ ਸਾਹਿਬ ਫੋਨ ਪਲੀਜ਼ ਮਿਊਟ ਕਰ ਲਓ ਜੀ। ਥੈਂਕ ਯੂ ਜੀ। ਬਿਲਾਲ ਸਾਹਿਬ ਕੀ ਹਾਲ ਹੈ ਜੀ, ਸਭ ਠੀਕ ਹੈ?
ਵਧੀਆ ਸਰ ਜੀ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ ਜੀ ਸਾਰੇ ਲਿਸਨਰਸ ਨੂੰ, ਬਹੁਤ ਪਿਆਰ ਭਰਿਆ ਸਲਾਮ ਜੀ, ਤੁਸੀਂ ਕਿੱਦਾਂ ਠੀਕ ਠਾਕ ਹੋ ਸਰ?
ਬਹੁਤ ਮਿਹਰਬਾਨੀ ਬਿਲਾਲ ਸਾਹਿਬ, ਬਹੁਤ ਮਿਹਰਬਾਨੀ। ਔਰ ਅਸੀਂ ਦੱਸ ਦਈਏ ਕਿ ਜਦੋਂ ਲਗਜ਼ਰੀ ਮੈਂਸਵੇਅਰ ਦੀ ਗੱਲ ਆਏ, ਲਹਿਰੀ ਮਾਰਸ ਇਜ਼ ਯੋਰ ਆਨਸਰ, ਕਸਟਮ ਮੇਡ ਸੂਟਿੰਗ ਸ਼ਰਟਿੰਗ। ਕੱਪੜਾ ਤੁਸੀਂ ਆਪਣੀ ਪਸੰਦ ਦਾ ਚੁਣਨਾ ਕਿ ਠੀਕ ਹੈ ਜੀ, ਕੱਪੜਾ ਸਾਡੀ ਪਸੰਦ ਆ, ਫੈਬਰਿਕ ਆ ਸਾਡੀ ਪਸੰਦ ਦੀ, ਕਲਰ ਤੁਸੀਂ ਆਪਣੀ ਪਸੰਦ ਦਾ ਚੁਣਨਾ, ਔਰ ਬਿਲਕੁਲ ਜਿਹੜਾ ਸੂਟ ਹੈ ਤੁਹਾਡੇ ਮੁਤਾਬਿਕ ਫਿਟਿੰਗ ਦੇ ਮੁਤਾਬਿਕ ਬਣਾਇਆ ਜਾਏਗਾ, ਔਰ ਫਿਰ ਤੁਸੀਂ ਦੇਖੋ ਕਿਆ ਵਧੀਆ ਉਹਦੇ ਰਿਜ਼ਲਟ ਆਉਂਦੇ ਨੇ। ਬਿਲਾਲ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਹਾਡਾ ਕੀ ਸਿਗਨੀਫਿਕੈਂਸ ਹੈ ਲਹਿਰੀ ਮਾਰਸ, ਕੀ ਸਪੈਸ਼ਲਾਈਜੇਸ਼ਨ ਕੀ ਹੈ ਬਿਲਾਲ ਸਾਹਿਬ, ਉਹ ਦੱਸੋ ਜਰਾ।
ਸਰ ਜੀ, ਸਾਡੀ ਸਪੈਸ਼ਲਾਈਜੇਸ਼ਨ ਬੇਸਿਕਲੀ, ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸਾਂ ਜੀ, ਮੇਜਰਲੀ ਅਸੀਂ ਜਦੋਂ ਕਸਟਮਰ ਨਾਲ ਡੀਲ ਕਰਦੇ ਹਾਂ, ਮੋਸਟਲੀ ਕਸਟਮਰਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਸਾਨੂੰ ਕੀ ਚਾਹੀਦਾ, ਅਸੀਂ ਕੀ ਬਾਏ ਕਰਨਾ ਚਾਹ ਰਹੇ ਹਾਂ, ਕਲਰ ਸੀਜ਼ਨਲ ਕਲਰ ਕਿਹੜੇ ਚੱਲ ਰਹੇ ਨੇ, ਕਿਹੜਾ ਸਟਾਈਲ ਚੱਲ ਰਿਹਾ, ਸਾਡੀ ਬਾਡੀ ਦੇ ਹਿਸਾਬ ਨਾਲ ਸਾਡੇ ਕਿਹੜੀ ਚੀਜ਼ ਸਾਨੂੰ ਸੂਟ ਕਰੇਗੀ। ਸਭ ਤੋਂ ਪਹਿਲੇ ਤਾਂ ਅਸੀਂ ਕਸਟਮਰ ਨੂੰ ਪੂਰੇ ਤਰੀਕੇ ਨਾਲ ਮਤਲਬ ਕਿ ਜੱਜ ਕਰਕੇ ਦੇਖ ਕੇ ਉਹਨੂੰ ਰਿਕਮੈਂਡ ਕਰਦੇ ਕਿ ਸਰ ਤੁਸੀਂ ਇਹ ਨਹੀਂ ਇਹ ਚੀਜ਼ ਟਰਾਈ ਕਰੋ, ਤੁਹਾਨੂੰ ਇਹ ਚੀਜ਼ ਜ਼ਿਆਦਾ ਬੈਟਰ ਲੱਗੇਗੀ ਤੁਹਾਡੀ ਬਾਡੀ ਦੇ ਹਿਸਾਬ ਨਾਲ, ਤੁਹਾਡੇ ਕਲਰ ਦੇ ਹਿਸਾਬ ਨਾਲ, ਜੋ ਵੀ ਹੈਗਾ ਵਾ ਪਰਸਨੈਲਿਟੀ ਦੇ ਹਿਸਾਬ ਨਾਲ, ਤੁਹਾਨੂੰ ਇੱਕ ਅੱਛੀ ਚੀਜ਼ ਵਧੀਆ ਸਿਲੈਕਸ਼ਨ ਦੇ ਨਾਲ ਦਿੱਤੀ ਜਾਂਦੀ ਹੈ। ਸਾਡੇ ਕੋਲ ਜਿੱਦਾਂ ਮਤਲਬ ਕਿ ਸੂਟ ਦੇ ਵਿੱਚ ਮੋਰ ਦੈਨ 3000 ਫੈਬਰਿਕ ਸਾਡੇ ਕੋਲ ਸੂਟ ਦੇ ਵਿੱਚ ਅਵੇਲੇਬਲ ਨੇ, ਮੋਰ ਦੈਨ 2000 ਫੈਬਰਿਕ ਸਾਡੇ ਕੋਲ ਸ਼ਰਟ ਦੇ ਵਿੱਚ ਅਵੇਲੇਬਲ ਹੈਗੇ ਨੇ, ਉਹਨਾਂ ਵਿੱਚ ਸਾਡੇ ਕੋਲ ਬਹੁਤ ਜ਼ਿਆਦਾ ਵਾਈਡ ਵਰਾਇਟੀ ਹੈਗੀ, ਤੁਸੀਂ ਕੁਛ ਵੀ ਚੂਜ਼ ਕਰ ਸਕਦੇ ਹੋ, ਡਿਫਰੈਂਟ ਕਲਰ ਨੇ, ਡਿਫਰੈਂਟ ਸਟਾਈਲ ਨੇ, ਡਿਫਰੈਂਟ ਬ੍ਰਾਂਡਸ ਨੇ, ਅਤੇ ਉਹ ਫਿਰ ਉਹ ਜਿੱਦਾਂ ਕਿ ਕਸਟਮਰ ਨੇ ਬਹੁਤ ਜ਼ਿਆਦਾ ਸਿਲੈਕਸ਼ਨ ਅੰਡਰ ਵਨ ਰੂਫ ਮਿਲ ਜਾਂਦੀ। ਨੋਰਮਲੀ ਕੋਈ ਵੀ ਬ੍ਰਾਂਡ ਇੰਨੇ ਜ਼ਿਆਦਾ ਫੈਬਰਿਕ ਕੈਰੀ ਨਹੀਂ ਕਰਦਾ ਜਿੰਨੇ ਅਸੀਂ ਰੱਖਦੇ ਹਾਂ। ਸੋ ਬੇਸਿਕਲੀ ਸਾਡਾ ਮਕਸਦ ਇਹ ਨਹੀਂ ਹੁੰਦਾ ਕਿ ਅਸੀਂ ਅਗਰ ਕਸਟਮਰ ਨੂੰ ਕੋਈ ਵੀ ਚੀਜ਼ ਦੇ ਦਈਏ ਕਿ ਅਗਰ ਆ ਗਿਆ ਤਾਂ ਉਹਨੂੰ ਸੇਲ ਕਰਨੀ, ਨਹੀਂ, ਸਾਡਾ ਮਕਸਦ ਹੁੰਦਾ ਕਿ ਅਸੀਂ ਆਪਣੀ ਆਵਾਮ ਨੂੰ ਐਜੂਕੇਟ ਕਰੀਏ, ਉਹਨਾਂ ਨੂੰ ਬੈਸਟ ਤੋਂ ਬੈਸਟ ਚੀਜ਼ ਜੋ ਪੋਸੀਬਿਲਿਟੀ ਹੋ ਸਕਦੀ ਉਹ ਉਹਨਾਂ ਨੂੰ ਕਰਕੇ ਦਈਏ ਤਾਂ ਕਿ ਉਹ ਪਾਣ ਤੇ ਅੱਛਾ ਫੀਲ ਕਰਨ।
ਠੀਕ ਹੈ ਜੀ, ਮੈਂ ਫਿਰ ਦੱਸਵਾਂ ਕਿ ਜਦੋਂ ਤੁਹਾਨੂੰ ਲੱਗਦਾ ਜਾਂ ਕੋਈ ਐਸੈਸਰੀਜ਼ ਤੁਸੀਂ ਲੈਣਾ ਚਾਹੁੰਦੇ ਹੋ ਜਿਸ ਤਰ੍ਹਾਂ ਪੋਕਿਟ ਸਕੁਆਇਰ ਆ, ਟਾਈਜ਼ ਨੇ, ਸ਼ੂਜ਼ ਨੇ, ਵਧੀਆ ਸੌਕਸ ਨੇ, ਪਰ ਮੇਨਲੀ ਸੂਟ ਜਿਹੜੇ ਆ, ਸੂਟ ਤੁਸੀਂ ਆਪਣੇ ਮਤਲਬ ਦੇ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਾਣਾ ਹੈ। ਸਰ ਲੈਰੀ ਮਾਰਕਸ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ, ਸਾਡੀ ਜਿੰਨੀ ਵੀ ਇਸ ਵੇਲੇ ਵਰਲਡ ਕੱਪ ਸੌਕਰ ਦੀ ਕਵਰੇਜ ਤੁਸੀਂ ਸੁਣ ਰਹੇ ਹੋ, ਦੇਖ ਰਹੇ ਹੋ, ਸਾਰੀ ਸਪੋਂਸਰ ਕੀਤੀ ਜਾ ਰਹੀ ਹੈ ਵਨ ਆਫ ਆਰ ਮੇਨ ਸਪੋਂਸਰ ਲੈਰੀ ਮਾਰਕਸ, ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਬੜਾ ਸ਼ਾਨਦਾਰ ਇਹਨਾਂ ਨੇ ਨਵਾਂ ਸਟੂਡੀਓ ਜਿਹੜਾ ਓਪਨ ਕੀਤਾ, ਤੁਸੀਂ ਜਾਓ ਉੱਥੇ, ਸੋ ਬਹੁਤ ਹੀ ਖੂਬਸੂਰਤ ਜਗ੍ਹਾ ਇਹਨਾਂ ਕੋਲ ਉੱਥੇ ਹੁਣ, ਸੋ ਤੁਸੀਂ ਜਾਓ ਇਹਨਾਂ ਨੂੰ ਵਿਜ਼ਿਟ ਕਰੋ, ਲਗਜ਼ਰੀ ਮੈਨਸ ਵੇਅਰ ਦੇ ਇਹ ਮਾਹਿਰ ਨੇ। ਜੀ ਬਿਲਾਲ ਸਾਹਿਬ, ਕੁਝ ਹੋਰ ਐਡ ਕਰਨਾ ਚਾਹੁੰਦੇ ਹੋ ਵੀ ਕਰੋ, ਮੇਜਰ ਇੰਟਰਸੈਕਸ਼ਨ ਐਡਰੈਸ ਤੇ ਫੋਨ ਨੰਬਰ ਵੀ ਦੱਸਣਾ ਸਰ ਤੁਸੀਂ?
ਜੀ 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 ਸ਼ੋਰ ਸਰ ਜੀ, ਸਭ ਤੋਂ ਪਹਿਲੇ ਤਾਂ ਮੈਂ ਦੱਸਣਾ ਚਾਹਾਂਗਾ ਸਰ ਜੀ ਕਿ ਅਸੀਂ ਇਸ ਟਾਈਮ ਮਤਲਬ ਕਿਉਂਕਿ ਬਲੈਕ ਫਰਾਈਡੇ ਹੁਣੀ ਗੁਜ਼ਰਿਆ, ਬਹੁਤ ਅੱਛਾ ਰਿਸਪਾਂਸ ਰਿਹਾ ਪਬਲਿਕ ਦਾ, ਹੁਣ ਸਾਈਬਰ ਮੰਡੇ ਡੀਲ ਚੱਲ ਰਹੀ ਹੈ, ਸਾਡਾ ਸਟਿਲ ਹਾਲੇ 40% ਆਫ ਅਵੇਲੇਬਲ ਹੈਗਾ ਵਾ ਇਨ ਸਟੋਰ, ਕੋਈ ਵੀ ਬੰਦਾ ਆ ਕੇ ਸਾਡੇ ਇਨ ਸਟੋਰ ਸਾਡਾ 40% ਅਵੇਲ ਕਰ ਸਕਦਾ ਹੈ, ਆਨਲਾਈਨ ਵੀ ਅਵੇਲੇਬਿਲਿਟੀ ਹੈਗੀ ਹੈ। ਤੇ ਬਾਕੀ ਆਪਣਾ ਐਡਰੈਸ ਹੈਗਾ ਯੂਨਿਟ ਨੰਬਰ 28180 ਕੁਈਨਸ ਪਲੇਟ ਡਰਾਈਵ ਈਟੋਬੀਕੋ, ਵੁੱਡਬਾਈਨ ਮਾਲ ਦੇ ਬਿਲਕੁਲ ਆਪੋਜ਼ਿਟ, ਇਹ ਹਾਈਵੇ 27 ਤੇ ਰੈਕਸਟੇਲ ਦਾ ਮੇਜਰ ਇੰਟਰਸੈਕਸ਼ਨ ਹੈ, ਸਟੇਪਲ ਵਾਲਾ ਪਲਾਜ਼ਾ। ਤੇ ਆਪਣਾ ਫੋਨ ਨੰਬਰ ਹੈਗਾ ਜੀ 416-747-5274।
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ। ਅਸੀਂ ਦੁਬਾਰਾ ਦੱਸ ਦਈਏ, 416-747-5274, 416-747-5274, ਲੈਰੀ ਮਾਰਕਸ ਇਜ਼ ਯੋਰ ਆਨਸਰ। ਥੈਂਕ ਯੂ ਸਰ, ਥੈਂਕ ਯੂ ਸੋ ਮਚ, ਐਂਡ
ਥੈਂਕ ਯੂ ਆਲ ਦਾ ਬੈਸਟ। ਥੈਂਕ ਯੂ, ਨੋ ਪ੍ਰੋਬਲਮ ਸਰ, ਥੈਂਕ ਯੂ ਵੈਰੀ ਮਚ, ਥੈਂਕ ਯੂ
ਥੈਂਕ ਯੂ ਥੈਂਕ ਯੂ। ਕਮਲਜੀਤ ਮਿਨਹਾਸ ਸਾਹਿਬ ਤੁਸੀਂ ਆਉਂਦੇ?
ਹਾਂਜੀ ਜੋਤੀਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਰ ਮੇਰੀ ਟੀਮ ਵੈਸੇ ਤੇ ਹਮੇਸ਼ਾ ਹੀ ਬ੍ਰਾਜ਼ੀਲ ਤੇ ਅਰਜਨਟੀਨਾ ਮੇਰੀਆਂ ਫੇਵਰੇਟ ਰਹੀਆਂ ਨੇ, ਪਰ ਇਸ ਵਾਰੀ ਅੰਡਰ ਡੌਗ ਹੈਗੀ ਆ ਸੈਨੇਗਲ, ਡੋਂਟ ਫੋਰਗੇਟ ਦੈਮ, ਉਹ ਅੱਗੇ ਤੱਕ ਆ ਸਕਦੇ ਨੇ ਔਰ ਐਂਡ ਤੱਕ ਵੀ ਜਾ ਸਕਦੇ ਨੇ ਸੈਨੇਗਲ। ਤੇ ਬਾਕੀ ਸਰ ਦੇ ਗਾਉਣ ਦੇ ਉੱਪਰ ਜਾਂ ਨਾ ਗਾਉਣ ਦੇ ਉੱਤੇ ਉਹ ਪਤਾ ਨੀ, ਮੈਨੂੰ ਕੋਈ ਐਡਾ ਲੰਬਾ ਕੋਈ ਗੱਲਬਾਤ ਬਣਦੀ ਨਹੀਂ ਸੀ, ਆਪਾਂ ਰਸ਼ੀਆ ਅਮਰੀਕਾ ਤੱਕ ਪਹੁੰਚ ਗਏ। ਇੱਥੇ ਸਕੂਲਾਂ ਦੇ ਵਿੱਚ ਵੈਨਕੂਵਰ ਦੇ ਵਿੱਚ ਦੇਖੋ ਪੁਲਿਸ ਸੈਂਟਰ ਕਰ ਰਹੀ ਹੈ ਸਾਡੇ ਹਾਈ ਸਕੂਲਾਂ ਦੇ ਵਿੱਚ, ਮਿਡਲ ਸਕੂਲਾਂ ਦੇ ਵਿੱਚ, ਤੇ ਉਹਦੇ ਉੱਤੇ ਵੀ ਜਿਹੜੇ ਸਾਡੇ ਚੁਣੇ ਹੋਏ ਲੀਡਰ ਨੇ ਚਾਹੇ ਕੌਂਸਲਰ ਨੇ ਮੇਅਰ ਨੇ, ਉਹਨਾਂ ਨਾਲ ਕੋਈ ਗੱਲਬਾਤ ਕਰਕੇ ਤੇ ਦੇਖੋ ਅੱਗੇ ਕੀ ਹੋ ਰਿਹਾ ਹੈ, ਮਤਲਬ ਅਸੀਂ ਯੂਥ ਕਿੱਧਰ ਲੈ ਕੇ ਜਾ ਰਹੇ ਹਾਂ, ਤੇ ਇਹਦੇ ਬਾਰੇ ਵੀ ਜ਼ਰੂਰ ਡਿਸਕਸ ਕਰੋ ਸਰ ਉੱਥੇ ਕੀ ਹੋ ਰਿਹਾ। ਬਾਕੀ ਥੈਂਕ ਯੂ ਵੈਰੀ ਮਚ ਸਰ, ਮਿਹਰਬਾਨੀ।
ਥੈਂਕ ਯੂ, ਥੈਂਕ ਯੂ, ਬਿਲਕੁਲ ਜੀ, ਜ਼ਰੂਰ ਇਹਦੇ ਬਾਰੇ ਗੱਲ ਕਰਦੇ ਹਾਂ, ਥੈਂਕ ਯੂ ਸੋ ਮਚ। ਸੁਰਿੰਦਰ ਜੀ ਮੋਂਟਰੀਅਲ ਤੋਂ, ਗੋ ਹੈਡ ਸੁਰਿੰਦਰ ਜੀ ਮੋਂਟਰੀਅਲ ਤੋਂ, ਗੋ ਹੈਡ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਯੁੱਧਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਯੁੱਧਵੀਰ ਜੀ, ਮੈਂ ਪੁੱਛਣਾ ਚਾਹੁੰਦਾ ਜਿਹੜਾ ਬਰਗਾੜੀ ਮੋਰਚਾ ਲੱਗਾ ਸੀ ਉਹਦੇ ਉੱਤੇ ਭਗਵੰਤ ਮਾਨ ਨੇ ਗੌਰਮੈਂਟ ਬਣਨ ਤੋਂ ਪਹਿਲਾਂ ਵੀ ਕਈ ਬਿਆਨ ਦਿੱਤੇ, ਬਾਅਦ ਚ ਵੀ ਦਿੱਤੇ, ਤੇ ਉਹ ਸਾਰਿਆਂ ਨੂੰ ਜੇ ਭੁੱਲ ਜਾਓ ਜਿਹੜੀ ਫਾਈਨਲ ਗੱਲ ਸੀ, ਹੁਣ ਤੁਹਾਡੇ ਸੀਨੀਅਰ ਕੁਲਵੰਤ ਸਿੰਘ ਸਿੱਧਵਾਂ ਜੀ ਜਿਨ੍ਹਾਂ ਦੀ ਤੁਸੀਂ ਇੱਥੇ ਬੜੀ ਸ਼ਾਨੋ ਸ਼ੌਕਤ ਨਾਲ ਇੰਟਰਵਿਊ ਦਿਖਾਈ ਆ, ਉਹ ਉੱਥੇ ਮਹੀਨਾ ਡੇਢ ਪਹਿਲਾਂ ਪ੍ਰੋਮਿਸ ਕਰਕੇ ਆਏ ਸੀ ਲੈ ਵੀ ਇਹ ਲਾਸਟ ਆ ਤੇ ਹੁਣ ਉਹ ਹੋਊਗਾ, ਤੇ ਉਹ ਹਜੇ ਤੱਕ ਉਹਦਾ ਕੁਛ ਨੀ ਹੋਇਆ ਉੱਥੇ। ਦੱਸੋ ਤੁਸੀਂ ਤੁਹਾਡਾ ਕੀ ਵਿਊ ਆ, ਕੀ ਕਰਨਾ ਚਾਹੀਦਾ, ਭਗਵੰਤ ਗਵਰਨਮੈਂਟ ਨੂੰ ਰਿਜ਼ਾਈਨ ਦੇਣਾ ਚਾਹੀਦਾ, ਸਿੱਧਵਾਂ ਨੂੰ ਦੇਣਾ ਚਾਹੀਦਾ, ਕੀ ਹੋਣਾ ਚਾਹੀਦਾ, ਕਿੱਦਾਂ ਉਹਦਾ ਇਨਵਾਸ ਕੀ ਉਹਦਾ ਸੋਲੂਸ਼ਨ ਹੋਊਗਾ ਜੀ, ਦੱਸੋ ਜਰਾ।
ਆਮ ਆਦਮੀ ਪਾਰਟੀ ਦੇ ਰਿਪ੍ਰੈਜੈਂਟੇਟਿਵ ਨੂੰ ਇਸੇ ਹਫ਼ਤੇ ਜਾਂ ਅਗਲੇ ਹਫ਼ਤੇ ਅਸੀਂ ਲੈ ਕੇ ਆਉਂਦੇ ਹਾਂ ਔਰ ਉਹਨਾਂ ਨੂੰ ਬਿਲਕੁਲ ਤੁਹਾਡਾ ਸਵਾਲ ਚਾਹੀਏ, ਉਹਨਾਂ ਤੋਂ ਇਹ ਸਾਰਾ ਕੁਝ ਪੁੱਛਦੇ ਹਾਂ ਕਿ ਕੀ ਤੁਹਾਡੀ ਸਰਕਾਰ ਇਸ ਵੇਲੇ ਕਰ ਰਹੀ ਹੈ, ਠੀਕ ਹੈ ਜੀ, ਉਹ ਜਵਾਬ ਉਹਨਾਂ ਨੂੰ ਬਿਲਕੁਲ ਲੈਣੇ ਆ ਔਰ ਜਵਾਬ ਲੈਣਾ ਬਣਦਾ ਹੈ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਕਿਉਂ ਇਹ ਸਾਰਾ ਕੁਝ ਹੋਇਆ, ਗਲਤ ਹੋਇਆ ਜੋ ਕੁਝ ਇੱਥੇ ਹੋਇਆ, ਠੀਕ ਹੈ।
ਉੱਦਾਂ ਤਾਂ ਜਵਾਬ ਤੇ ਕਈਆਂ ਗੱਲਾਂ ਤੇ ਬਣਦਾ ਜੀ, ਪਰ ਆਪਾਂ ਛੱਡੀਏ ਸਾਰੀਆਂ ਨੂੰ, ਜਿਹੜੀ ਇੱਕ ਇਸ਼ੂ ਨੂੰ ਆਪਾਂ ਲੈ ਕੇ ਚੱਲੀਏ, ਉੱਦਾਂ ਤੇ ਮੇਰੇ ਨਜ਼ਰੀਏ ਨਾਲ ਇਹਨਾਂ ਨੂੰ ਹੁਣ ਰਿਜ਼ਾਈਨ ਕਰਨਾ ਚਾਹੀਦਾ। ਆ ਰੋਜ਼ ਬੰਦੇ ਮਰੀ ਜਾਂਦੇ ਆ, ਹਜੇ ਤੱਕ ਕਾਨੂੰਨ ਵਿਵਸਥਾ ਦੀ ਕੋਈ ਹੱਲ ਨਹੀਂ ਹੋਈ, ਡੰਡੇ ਦੇ ਬੰਦੂਕ ਦੇ ਜ਼ੋਰ ਨਾਲ ਫਰੋਤੀਆਂ ਲੈ ਰਹੇ ਆ, ਮੈਨੂੰ ਦੱਸੋ ਪ੍ਰਦਰਸ਼ਨ ਟੀਚਰਾਂ ਤੇ ਡੰਡੇ ਵੜ ਰਹੇ ਆ, ਅੱਜ ਫਿਰ ਉਹ ਮੈਂ ਹੁਣੇ ਟੀਵੀ ਤੇ ਦੇਖ ਰਿਹਾ ਸੀ ਉੱਥੇ ਸੰਗਰੂਰ ਚ ਭਗਵੰਤ ਮਾਨ ਦੀ ਕੋਠੀ ਦੇ ਮੋਹਰੇ ਉਹਨਾਂ ਤੇ ਡੰਡੇ ਵਰਸਾਏ ਜਾ ਰਹੇ ਆ ਪੈਪਸੂ ਵਾਲਿਆਂ ਤੇ ਕਿਹਨਾਂ ਦੇ।
ਬਿਲਕੁਲ ਬਿਲਕੁਲ ਕਰਦੇ ਆ ਜੀ, ਉਹਨਾਂ ਨੂੰ ਲੈ ਕੇ ਆਉਂਦੇ, ਉਹਨਾਂ ਨਾਲ ਗੱਲ ਕਰਦੇ ਆ, ਠੀਕ ਹੈ ਜੀ।
ਲੈ ਕੇ ਆਓ ਜੀ, ਲੈ ਕੇ ਆਓ ਤੇ ਚੰਗੀ ਤਰ੍ਹਾਂ ਹਰ ਇੱਕ ਮੁੱਦੇ ਤੇ ਆਪਣੇ ਸੈਣੀ ਸਾਹਿਬ ਨੂੰ ਵੀ ਕਹੋ ਆ ਕੇ ਦੱਸਣ ਇੱਥੇ ਹੁਣ ਜਵਾਬ ਦੇਣ, ਇਹ ਬਹੁਤ ਤਗੜੇ ਸਪੋਕਸਮੈਨ ਹੈ ਜੀ ਉਹਨਾਂ ਦੇ,
ਠੀਕ ਹੈ ਸਰ।
ਆਪਣੇ ਜਿਹੜੇ ਦੂਜੇ ਸਰਦਾਰ ਜੀ ਆਪਣੇ ਹੈਗੇ ਉਹਨਾਂ ਨੂੰ ਵੀ ਲੈ ਕੇ ਆਓ, ਜਨਤਾ ਜਵਾਬ ਮੰਗਦੀ ਹੈ ਜੀ, ਲੋਕੀ ਭੜਕੇ ਪਏ ਆ ਇੱਥੇ ਹੁਣ, ਅਸੀਂ ਛੇਤੀ ਕਿਤੇ ਕਾਲ ਨੀ ਕਰੀ ਦੀ, ਜਦੋਂ ਕੋਈ ਪਾਣੀ ਸਰੋਂ ਲੰਘ ਜਾਈਦਾ ਉਦੋਂ ਅਸੀਂ ਕਾਲ ਕਰੀ ਦੀ ਹੈ ਜੀ।
ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ। ਔਰ ਇਸ ਮੌਕੇ ਦੇ ਉੱਤੇ ਅਸੀਂ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਸਵਾਗਤ ਕਰਨਾ ਚਾਹੁੰਦੇ ਹਾਂ ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸੱਭਰਵਾਲ ਸਾਹਿਬ ਔਰ ਪੰਕਜ ਮੋਗਾ ਨਾਲ ਜੁੜ ਚੁੱਕੇ ਨੇ। ਪੀ ਕੇ ਜੀ, ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਥੈਂਕ ਯੂ ਵੈਰੀ ਮਚ ਜੀ, ਗੁੱਡ ਮਾਰਨਿੰਗ ਟੂ ਆਲ ਓਵਰ ਲਿਸਨਰ ਜੀ। ਜੀ
ਗੁੱਡ ਮਾਰਨਿੰਗ ਸਰ, ਔਰ ਪੰਕਜ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਪੰਕਜ ਜੀ।
ਥੈਂਕ ਯੂ ਵੈਰੀ ਮਚ ਰਵੀਰ ਜੀ, ਮੇਰੀ ਤਰਫ ਸਭ ਨੂੰ ਗੁੱਡ ਮਾਰਨਿੰਗ ਜੀ। ਬਿੱਲ 23 ਉਹ 28 ਤਰੀਕ ਨੂੰ ਪਰਸੋਂ ਪਾਸ ਹੋ ਗਿਆ ਜੀ, ਨਵੰਬਰ 28 ਨੂੰ ਪਾਸ ਹੋ ਗਿਆ। ਔਰ ਹਾਲਾਂਕਿ ਬੜਾ ਕ੍ਰਿਟਿਕਸ ਨੇ ਬੜਾ ਉਹਦੇ ਅਗੇਂਸਟ ਵੀ ਕਿਹਾ ਹੈਗਾ, ਲੇਕਿਨ ਡਗ ਫੋਰਡ ਸਾਹਿਬ ਬਿਲਕੁਲ ਇਹਦੇ ਉੱਤੇ ਐਡਮਿਟ ਨੇ, ਉਹਨਾਂ ਨੇ ਬੜੇ ਰੀਜ਼ਨ ਦਿੱਤੇ ਨੇ, ਉਹਨਾਂ ਕਿ ਸਾਨੂੰ ਕਈ ਜਗ੍ਹਾ ਤਿਆਗ ਸੈਕਰੀਫਾਈਸ ਕਰਨੇ ਪੈਣਗੇ ਐਂਡ ਵੀ ਹੈਵ ਟੂ ਕਮ ਅਪ ਵਿਦ ਦਾ ਇਨਵੈਂਟੋਰੀ, ਸਾਨੂੰ ਘਰ ਲੈ ਕੇ ਆਉਣੇ ਪੈਣਗੇ। ਆਈ ਥਿੰਕ ਇਟ ਇਜ਼ ਏ ਵੈਲਕਮ ਸਾਈਨ ਐਂਡ ਉਹਨਾਂ ਦੇ ਪ੍ਰੋਮਿਸਿਸ ਦੇ ਅੰਦਰ ਇਹ ਵਾਲਾ ਵੀ ਉਹਨਾਂ ਨੇ ਪ੍ਰੋਮਿਸ ਪੂਰਾ ਕੀਤਾ ਹੈ। ਔਰ ਅਗਰ ਕੋਈ ਚਾਹੇਗਾ ਤਾਂ ਅਸੀਂ ਇਸ ਬਿੱਲ ਨੂੰ ਕੀ ਹੈਗਾ ਉਹਨਾਂ ਕੀਤਾ ਅੱਗੇ ਡਿਸਕਸ ਕਰ ਲਾਂਗੇ, ਬਟ ਦਾ ਮੇਨ ਥਿੰਗ ਇਜ਼ ਕਿ ਇਹ ਬਿੱਲ ਜਿਹੜਾ ਹੈਗਾ ਉਹ 28 ਨਵੰਬਰ ਨੂੰ ਪਰਸੋਂ ਪਾਸ ਹੋ ਗਿਆ ਜੀ।
ਠੀਕ ਹੈ ਜੀ, ਪੰਕਜ ਜੀ ਤੁਹਾਡੀ ਓਪਨਿੰਗ ਸਟੇਟਮੈਂਟ।
ਜੀ ਯੁਧਵੀਰ ਜੀ, ਬੇਸਿਕਲੀ ਸਾਡੀ ਤਾਂ ਅੱਜ 1:30 ਦੀ ਵੇਟ ਹੋ ਰਹੀ ਹੈ, ਜਰੋਮ ਪਾਵਲ US ਫੈਡ ਹੈਡ, ਉਹ ਅੱਜ ਉਹਨਾਂ ਦੀ ਸਟੇਟਮੈਂਟ ਹੈ, ਸਾਰੀ ਦੁਨੀਆਂ ਦੇ ਇਨਵੈਸਟਰ ਉਹਨਾਂ ਨੂੰ ਦੇਖ ਰਹੇ ਨੇ ਕੀ ਕਰਨ ਜਾ ਰਹੇ ਨੇ ਵਾਗਾ, ਕਿਉਂਕਿ ਅੱਜ ਤੋਂ ਐਗਜੈਕਟਲੀ 2 ਵੀਕ 14 December ਉਹਨਾਂ ਦੀ ਡੇਟ ਹੈ ਇੰਟਰਸਟ ਰੇਟ ਦੀ, ਕੁਛ ਸਾਨੂੰ ਸਾਈਨ ਮਿਲਣਗੇ ਉੱਥੋਂ। ਦੂਜੀ ਚੀਜ਼, ਸਾਡੀ ਜਿਹੜੀ ਕੈਨੇਡਾ ਦੇ ਜਿਹੜੇ ਇੰਟਰਸਟ ਰੇਟ ਦੀ ਅਨਾਊਂਸਮੈਂਟ ਹੈ ਉਹ ਅਗਲੇ ਵੈਂਸਡੇ ਇੱਥੇ ਡਿਸਕਸ ਜ਼ਰੂਰ ਕਰਾਂਗੇ 7 December ਨੂੰ। ਔਰ ਸਾਡੀ ਜਿਹੜੀ GDP ਦੀ ਰਿਪੋਰਟ ਕਹਿੰਦੀ ਪਈ ਹੈ ਯੈਸ ਇੰਟਰਸਟ ਰੇਟ ਵਧੇਗਾ, ਕਿਉਂਕਿ ਹਲੇ ਵੀ 2.9% ਵਿਚ ਇਜ਼ ਐਕਸਪੈਕਟਡ ਤੋਂ ਥੋੜ੍ਹੀ ਜਿਹੀ ਜ਼ਿਆਦਾ, ਅਸੀਂ 2.8 ਐਕਸਪੈਕਟ ਕਰ ਰਹੇ ਸੀਗੇ, 2.9 ਦੇ ਕਰੀਬ GDP ਆਈ ਹੈ ਕੈਨੇਡਾ ਦੀ। ਸੋ ਇੰਟਰਸਟ ਰੇਟ ਇਹ ਨਹੀਂ ਹੋ ਸਕਦਾ ਕਿ ਰੁਕੇਗਾ, ਲੇਕਿਨ ਇਹ ਹੈ ਕਿ 25 ਹੈ 50 ਇਹ ਹੁਣ ਚੀਜ਼ ਚੱਲਦੀ ਪਈ ਹੈ, ਲੈਟਸ ਸੀ ਹੁੰਦਾ ਕੀ ਹੈ 7 December ਨੈਕਸਟ ਵੈਂਸਡੇ ਨੂੰ। ਜੀ ਵੀਰ ਜੀ,
ਠੀਕ ਹੈ ਜੀ। ਟੀਟੀ ਦੀ ਰਿਪੋਰਟ ਦੇ ਨਾਲ ਮੈਂ ਥੋੜਾ ਜਿਹਾ ਕਿਸ ਬੇਸਿਸ ਤੇ ਕਹਿ ਰਹੇ ਨੇ, ਬਟ ਇਹ ਬੜਾ ਇਨਕਰੇਜਿੰਗ ਦਾ ਸਾਈਨ ਹੈਗਾ ਇਹਨਾਂ ਦਾ ਜੀ, ਗੁੱਡ ਨਿਊਜ਼ ਕਹਿ ਕੇ ਉਹਨਾਂ ਨੇ ਲਿਖਿਆ ਹੈਗਾ ਜੀ।
ਠੀਕ ਹੈ ਜੀ, ਠੀਕ ਹੈ। ਸੋ ਇੱਕ ਚੀਜ਼ ਮੈਂ ਸਮਝਣਾ ਚਾਹ ਰਿਹਾ ਪੀ ਕੇ ਜੀ, ਜਿਹੜੀ ਆਹ ਰੀਮੈਕਸ ਨੇ ਰਿਪੋਰਟ ਜਾਰੀ ਕੀਤੀ ਹੈ, ਰੀਮੈਕਸ ਤੇ ਕਹਿ ਰਹੀ ਹੈ ਕਿ ਅਗਲੇ ਸਾਲ ਵੀ ਜਿਹੜੀ ਆ ਉਹ ਪ੍ਰੋਪਰਟੀ ਦੇ ਪ੍ਰਾਈਜ਼ ਹੋਰ ਗਿਰ ਸਕਦੇ ਨੇ, ਇਹ ਮੈਨੂੰ ਐਕਸਪਲੇਨ ਕਰੋ, ਹੋਰ ਗਿਰ ਸਕਦੇ ਨੇ, ਗਿਰਨਗੇ?
ਇਹਨਾਂ ਨੇ ਅਗਲੇ ਸਾਲ 3-4% ਕਿਹਾ ਪ੍ਰਾਈਜ਼ ਗਿਰਨਗੇ, ਜਿਹਦਾ ਉਹਨਾਂ ਨੇ ਇਹ ਵੀ ਕਿਹਾ ਕਿ ਵਰਸਟ ਇੰਪੈਕਟ ਜਿਹੜਾ ਹੈਗਾ ਜ਼ਿਆਦਾ ਓਨਟਾਰੀਓ ਦੇ ਅੰਦਰ ਸਭ ਤੋਂ ਜ਼ਿਆਦਾ ਅਸਰ ਹੋਏਗਾ, ਇਹ ਰੀਮੈਕਸ ਦਾ ਮੰਨਣਾ ਹੈਗਾ। ਐਂਡ ਆਈ ਵੁੱਡ ਸੇ ਕਿ 3-4% ਐਵਰੇਜ ਅਗਰ ਉਹ ਕੈਨੇਡਾ ਦੀ ਕਹਿ ਰਹੇ ਨੇ, ਜਿਸ ਦੇ ਅੰਦਰ ਉਹਨਾਂ ਨੇ 53 ਮਿਊਨਸਪੈਲਿਟੀਜ਼ ਲਿੱਤੀਆਂ ਨੇ, ਉਹ ਉਹਨਾਂ ਦਾ ਆਪਣਾ ਕੈਲਕੂਲੇਸ਼ਨ ਹੈਗੀਆਂ ਨੇ। ਪਰ ਯੈਸ, ਸਾਡਾ ਤਾਂ ਇੱਥੇ ਬੈਠ ਕੇ ਜਿਸ ਤਰ੍ਹਾਂ ਮੋਗਾ ਸਾਹਿਬ ਅਕਸਰ ਕਹਿੰਦੇ ਨੇ, ਅਸੀਂ ਤਾਂ ਜਿਹੜੇ ਸਟੈਟਸ ਪੜ੍ਹਨੇ ਆ, ਰਿਪੋਰਟ ਹੈਗੀ, ਅਸੀਂ ਤੁਹਾਡੇ ਅੱਗੇ ਲਿਆ ਕੇ ਰੱਖ ਦਿੰਦੇ ਹਾਂ। TD ਨੇ ਇਹ ਰਿਪੋਰਟ ਕੀਤੀ ਹੈਗੀ, ਬਟ ਵਰਸਟ ਇਜ਼ ਓਵਰ ਦਾ ਮਤਲਬ ਇਹ ਨਹੀਂ ਹੈਗਾ ਕਿ TD ਇਹ ਕਹਿ ਰਿਹਾ ਕਿ ਜੀ ਹੁਣ ਪ੍ਰਾਈਜ਼ ਗਿਰਨੇ ਬੰਦ ਹੋ ਜਾਣਗੇ। TD ਦੀ ਰਿਪੋਰਟ ਨੂੰ ਅਗਰ ਬੜਾ ਖੋਲ੍ਹ ਕੇ ਅਗਰ ਪੜ੍ਹੋ ਤੇ ਇਹ TD ਵੀ ਇਹ ਗੱਲ ਕਰ ਰਿਹਾ ਕਿ ਅੱਗੇ ਜਾ ਕੇ ਕਿ ਵਰਸਟ ਇਜ਼ ਓਵਰ, ਬਟ ਦੈਟ ਡਜ਼ਨਟ ਮੀਨ, ਉਹ ਕਹਿ ਰਿਹਾ ਕਿ ਪ੍ਰਾਈਸ, TD ਵੀ ਇਹ ਕਹਿ ਰਿਹਾ ਕਿ ਪ੍ਰਾਈਸ ਅਪ ਟੂ 4% ਤੱਕ 2024 ਤੱਕ ਗਿਰ ਸਕਦੇ ਨੇ, ਯਾਨੀ ਕਿ ਦੋਨਾਂ ਦੀ ਰਿਪੋਰਟਾਂ ਬਰਾਬਰ ਨੇ ਬਿਲਕੁਲ। ਪਰ TD ਦਾ ਇਹ ਜਿਹੜਾ ਕਹਿਣਾ ਸੀਗਾ ਤਾਂ ਵਰਸਟ ਇਜ਼ ਓਵਰ, ਉਹਨਾਂ ਦਾ ਮਤਲਬ ਸੀਗਾ ਇੰਟਰਸਟ ਰੇਟ ਦੇ ਉੱਤੇ ਵੀ ਮਾਰਕੀਟ ਜਿਹੜੀ ਡਾਊਨ ਜਾ ਕੇ ਹੁਣ ਆ ਚੁੱਕੀ ਹੈ, ਹੁਣ ਉੱਤੇ ਵੱਲ ਤੁਸੀਂ ਸੋਚੋ ਬਾਈ ਦਾ ਮਿਡਲ ਆਫ 2023 ਜੀ।
ਠੀਕ ਹੈ,
ਸੇਲ ਦੀ ਗੱਲ ਹੋ ਰਹੀ ਹੈ, ਇੰਟਰਸਟ ਰੇਟ ਦੀ ਗੱਲ ਹੋ ਰਹੀ ਹੈ, ਪ੍ਰਾਈਜ਼ ਉਹ ਕਹਿ ਰਹੇ ਨੇ ਕਿ 2024 ਤੱਕ 4% ਤੱਕ ਹੋਰ ਥੱਲੇ ਜਾ ਸਕਦੇ ਨੇ। ਸਭ ਤੋਂ ਵੱਡਾ ਉਹ ਇੰਪੈਕਟ ਜਿਹੜਾ ਕਰ ਰਹੇ ਨੇ, ਉਹ ਕਹਿ ਰਹੇ ਨੇ ਕਿ ਜਿਹੜੇ 1.5 million ਨਿਊ ਕਮਰਸ ਅਗਲੇ 3 ਸਾਲ ਦੇ ਅੰਦਰ ਆ ਰਹੇ ਨੇ, ਉਹ ਬੜਾ ਵੱਡਾ ਪ੍ਰੈਸ਼ਰ ਪਾਏਗਾ ਹਾਊਸਿੰਗ ਮਾਰਕੀਟ ਨੂੰ ਉੱਤੇ ਲਿਆਉਣ ਵਾਸਤੇ, ਕਿਉਂਕਿ ਉਹ ਜਿਹੜੇ ਆਉਣਗੇ ਉਹਨਾਂ ਨੂੰ ਕਿਰਾਏ ਤੇ ਘਰ ਚਾਹੀਦੇ ਨੇ, ਔਰ ਉਹਨਾਂ ਨੂੰ ਕਿਰਾਏ ਤੇ ਘਰ ਜਾਣ ਵਾਸਤੇ ਮਕਾਨ ਚਾਹੀਦੇ ਨੇ, ਔਰ ਮਕਾਨ ਲੈਣ ਵਾਸਤੇ ਇਨਵੈਸਟਰ ਬੈਠਾ ਹੋਇਆ, ਔਰ ਜਿਸ ਵਕਤ ਤੋਂ ਮਕਾਨ ਦੇ ਅੰਦਰ ਸਕੇਸਿਟੀ ਹੋਏਗੀ ਜਾਂ ਸਮਝ ਲਓ ਕਿ ਘੱਟ ਹੋਣਗੇ, ਤਾਂ ਉਹ ਫਿਰ ਪ੍ਰੈਸ਼ਰ ਪਾਉਣਗੇ ਪ੍ਰਾਈਜ਼ ਨੂੰ ਉੱਤੇ ਲਿਜਾਣ ਵਾਸਤੇ, ਇਹ ਉਹਨਾਂ ਦੀ ਰਿਪੋਰਟ ਐਂਡ ਇਸ ਚੀਜ਼ ਨਾਲ ਹੋ ਰਹੀ ਹੈਗੀ ਜੀ।
ਠੀਕ ਹੈ ਜੀ, ਮੈਂ ਇੱਕ ਚੀਜ਼ ਤੁਹਾਨੂੰ ਪੁੱਛਣਾ ਚਾਹ ਰਿਹਾ
ਜੀ,
ਦੇਖੋ ਅੱਜ ਮੈਨੂੰ ਲੱਗ ਰਿਹਾ ਕਿ ਸਿਸਟਮ ਕੁਛ ਐਸਾ ਬਣਦਾ ਚਲਾ ਜਾ ਰਿਹਾ ਹੈ ਕਿ ਜਿਹੜਾ ਅਮੀਰ ਹੈ ਹੋਰ ਜ਼ਿਆਦਾ ਅਮੀਰ ਹੋ ਰਿਹਾ, ਔਰ ਜਿਹਨਾਂ ਸਾਹਮਣੇ ਚੈਲੰਜਸ ਨੇ ਜਿਹੜੇ ਘਰ ਖਰੀਦਣ ਲਈ ਮਾਰਕੀਟ ਤੋਂ ਬਾਹਰ ਨੇ, ਉਹ ਬਲਕਿ ਹੋਰ ਬਾਹਰ ਹੁੰਦੇ ਚਲੇ ਜਾ ਰਹੇ ਨੇ। ਕਿਸ ਤਰ੍ਹਾਂ, ਮੈਨੂੰ ਤੁਸੀਂ ਗੁਰੂ ਹੋ, ਤੁਸੀਂ ਦੋ ਜਣੇ ਮਾਸਟਰ ਹੋ, ਬੈਠੇ ਹੋ, ਮੈਨੂੰ ਐਕਸਪਲੇਨ ਕਰਨਾ ਜੀ, ਮੈਂ ਕਰੈਕਟ ਕਰਨਾ ਮੈਂ ਕਿਤੇ ਜੇ ਗਲਤ ਅਸੈਸਮੈਂਟ ਆ ਮੇਰੀ ਸਰ, ਜਿਹੜੇ ਕੋਲ ਕਿਉਂਕਿ ਜਿਹੜਾ ਇੱਕ ਬੰਦਾ ਨਵਾਂ ਕਹਿੰਦਾ ਜੀ ਮੈਂ ਘਰ ਖਰੀਦਣ ਜਾਣਾ, ਉਹ ਅੱਜ ਦੀ ਡੇਟ ਤੋਂ ਕਹਿੰਦੇ ਜੀ ਤੁਸੀਂ ਘਰ ਕਿੰਨੇ ਦਾ ਲੈਣਾ, ਉਹ ਹਸਬੈਂਡ ਵਾਈਫ ਕੰਮ ਵੀ ਕਰ ਰਿਹਾ, ਜੇ ਹਸਬੈਂਡ ਵਾਈਫ ਜੋਬ ਵੀ ਕਰ ਰਿਹਾ, ਉਹ ਤਾਂ ਵੀ 5-6-7 ਲੱਖ ਤੋਂ ਉੱਪਰ ਕੁਛ ਕੁਆਲੀਫਾਈ ਨਹੀਂ ਕਰ ਰਹੇ ਮਿਨੀਮਮ। ਜੇ ਉਹ ਕਹਿੰਦੇ ਜੀ ਅਸੀਂ ਇੱਕ ਅਪਾਰਟਮੈਂਟ ਹੀ ਲੈ ਲਈਏ, 7-8 ਲੱਖ ਤੋਂ ਥੱਲੇ ਅਪਾਰਟਮੈਂਟ ਨਹੀਂ ਮਿਲ ਰਿਹਾ, ਕੋਈ ਘਰ ਨਹੀਂ ਉਹਨਾਂ ਨੂੰ ਮਿਲ ਰਿਹਾ, ਉਹ ਕੁਆਲੀਫਾਈ ਨਹੀਂ ਕਰ ਪਾ ਰਹੇ, ਕੁਆਲੀਫਿਕੇਸ਼ਨ ਹਾਲਾਂਕਿ ਜੇ ਉਹ ਘਰ ਲੈ ਲੈਣ ਉਹ ਕਹਿੰਦੇ ਜੀ ਅਸੀਂ ਦੋ ਜਣੇ ਜੋਬ ਕਰਕੇ ਅਸੀਂ ਜੇ ਅਪਾਰਟਮੈਂਟ ਦਾ ਰੈਂਟ ਵੀ ਤਾਂ ਅਸੀਂ ਭਰ ਰਹੇ ਹਾਂ, $2,500 ਰੈਂਟ ਭਰ ਰਹੇ ਹਾਂ, ਬਿੱਲ ਬੱਤੀਆਂ ਅਸੀਂ ਭਰ ਰਹੇ ਹਾਂ, ਤੇ ਅਸੀਂ ਅਪਾਰਟਮੈਂਟ ਬਾਏ ਕਰਕੇ ਕਿਉਂ ਨੀ ਰਹਿ ਸਕਦੇ? ਤੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੇ ਰੈਂਟ $2,500-$2,600 ਦੇ ਰਹੇ ਹਾਂ ਦੋ ਬੈਡਰੂਮ ਦਾ, ਤੇ ਅਸੀਂ ਇੱਕ ਬੈਡਰੂਮ ਦਾ ਘੱਟੋ ਘੱਟ ਬਾਏ ਤਾਂ ਕਰ ਸਕਦੇ ਹਾਂ, ਪਰ ਉਹ ਕਹਿੰਦੇ ਜੀ ਉਹ ਕੁਆਲੀਫਾਈ ਨਹੀਂ ਕਰ ਪਾ ਰਹੇ, ਇਹਦੇ ਕਾਰਨ ਉਹ ਮਾਰਕੀਟ ਤੋਂ ਬਾਹਰ ਹੈ। ਔਰ ਦੂਸਰੀ ਤਰਫ ਜਿਹੜਾ ਬੰਦਾ ਪਹਿਲਾਂ ਹੀ 15 ਪ੍ਰੋਪਰਟੀਜ਼ ਲੈ ਕੇ ਬੈਠਾ ਹੈ, ਹੁਣ ਉਸ ਬੰਦੇ ਨੂੰ ਤਾਂ ਇਹ ਮਾਰਕੀਟ ਬੜੀ ਸੂਟ ਕਰ ਰਹੀ ਹੈ, ਸਰਕਾਰ ਨੇ ਉਹਦੇ ਲਈ ਸਿਸਟਮ ਬੜਾ ਵਧੀਆ ਕੀਤਾ, ਉਹ ਕਹਿੰਦਾ ਜੀ ਠੀਕ ਹੈ ਜੀ ਮੇਰੇ ਕੋਲ, ਮੈਂ ਤਾਂ ਕੁਆਲੀਫਾਈ ਕਰ ਰਿਹਾ, ਮੇਰੇ ਕੋਲ ਪੈਸਾ ਵੀ ਹੈ, ਸਭ ਕੁਛ ਹੈ, ਉਹ ਇੱਕ ਹੋਰ ਅਪਾਰਟਮੈਂਟ ਖਰੀਦ ਕੇ ਉਹ ਕਹਿੰਦਾ ਲਓ ਜੀ ਤੁਸੀਂ ਆ $2,500 ਕਿਰਾਏ ਦੇ, ਔਰ ਕਿਰਾਏ ਲਗਾਤਾਰ ਉੱਪਰ ਤੋਂ ਉੱਪਰ ਜਾ ਰਹੇ ਨੇ, ਤੇ ਸਿਸਟਮ ਤੇ ਇੱਦਾਂ ਬਣਦਾ ਨਜ਼ਰ ਆ ਰਿਹਾ ਮੈਨੂੰ ਜੀ।
ਹਾਂ ਦੇਖੋ, ਉਸ ਗੱਲ ਨੂੰ ਦੂਜੇ ਤਰੀਕੇ ਨਾਲ ਪਕੜ ਸਕਦੇ ਆ, ਜਿਹੜੇ ਕੁਆਲੀਫਾਈ ਨਹੀਂ ਕਰ ਰਹੇ ਠੀਕ ਹੈ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ, ਲੇਕਿਨ ਜਿਹੜੇ ਫਸਟ ਟਾਈਮ ਬਾਹਰ ਜਿਹੜੇ ਕੁਆਲੀਫਾਈ ਕਰ ਰਹੇ ਨੇ ਉਹਨਾਂ ਨੂੰ ਹਿਊਜ ਡਾਊਨ ਪੇਮੈਂਟ ਦੀ ਬਚਤ ਹੋ ਰਹੀ ਹੈ। ਮੈਂ ਇਹ ਫਿਗਰ ਜਿਹੜਾ ਸੀ 4 December ਨੂੰ ਸੈਮੀਨਾਰ ਕਰ ਰਹੇ ਕਰਕੇ ਦਿਖਾ ਦੇਵਾਂਗੇ, ਮੈਂ ਫਿਗਰ ਕੱਢੀ ਹੈ ਅਯਾਜ ਭਾਂਜੀ ਨਾਲ ਬੈਠ ਕੇ ਕਿ $1,000,000 ਦੇ ਉੱਤੇ ਜਿਹਨੂੰ $2,00,000 ਪਹਿਲੇ ਚਾਹੀਦਾ ਸੀਗਾ ਡਾਊਨ ਪੇਮੈਂਟ, ਕਿਉਂਕਿ ਚਾਹੇ ਫਸਟ ਟਾਈਮ ਬਾਹਰ ਕਿਉਂ ਨਾ ਹੋਏ, ਕਿਉਂਕਿ ਉਹ $1,000,000 ਦੇ ਉੱਤੇ ਵਾਲਾ ਜਿਹੜਾ ਰੂਲ ਹੈਗਾ, ਅਗਰ ਉਹ 20% ਕੀਮਤ ਗਿਰ ਗਈ, ਕਿਉਂਕਿ ਹੁਣ ਇਹ ਰਿਪੋਰਟ ਜਿਹੜੀ ਆਈ 21% ਟੋਟਲ ਕੀਮਤ ਗਿਰੀ ਹੈ, ਹੁਣ ਇਹ TD Bank ਦੀ ਵੀ ਆਈ ਸੇਮ ਰਿਪੋਰਟ ਦੇ ਅੰਦਰ TD Bank ਕਹਿ ਰਿਹਾ, ਚਲੋ 20% ਮੰਨ ਲਈਏ, $800,000 ਹੋ ਗਿਆ, ਹੁਣ ਉਹਨੂੰ ਡਾਊਨ ਪੇਮੈਂਟ ਸਿਰਫ 60,000 ਚਾਹੀਦੀ ਹੈ, ਉਹ 1,40,000 ਬਚਾ ਵੀ ਰਿਹਾ, ਐਵੇਂ ਜੀ ਵੀ ਕੈਟੇਗਰੀ ਹੈਗੀ ਮਾਰਕੀਟ ਦੇ ਅੰਦਰ ਜਿਹੜੇ ਅਪਰੂਵ ਕਰਦੇ ਸੀਗੇ ਪਰ ਡਾਊਨ ਪੇਮੈਂਟ ਨਹੀਂ ਸੀਗੀ, ਉਹਨਾਂ ਵਾਸਤੇ ਬਹੁਤ ਵਧੀਆ ਹੋ ਗਿਆ, ਤੇ ਇਹ ਚੀਜ਼ਾਂ ਇਸੇ ਕਰਕੇ ਸੈਮੀਨਾਰ ਰੱਖਿਆ ਹੈ, ਉਹਦੇ ਤੇ ਆ ਕੇ ਸਾਰੀ ਡਿਸਕਸ ਕਰਨਾ, ਲੇਕਿਨ ਸੋਰੀ ਮੈਂ ਕਿਉਂਕਿ ਸੈਮੀਨਾਰ ਦੀ ਗੱਲ ਹੋ ਗਈ, ਮੈਂ ਕਲੀਅਰ ਕਰਦਿਆਂ ਕਿ ਅਸੀਂ ਹੁਣ ਬੰਦ ਕਰਤਾ ਹੈਗਾ, ਹੋਰ ਰਜਿਸਟ੍ਰੇਸ਼ਨ ਬੰਦ ਕਰਤੀਆਂ ਨੇ, ਕੱਲ ਸਾਰਿਆਂ ਨੂੰ ਈਮੇਲ ਚਲੀ ਗਈਆਂ ਨੇ ਇਨਵੀਟੇਸ਼ਨ ਵਾਸਤੇ, ਯੁਧਵੀਰ ਜੀ 700 ਲੋਕ ਸਾਨੂੰ ਅਲਟੀਮੇਟਲੀ ਰੋਕਣਾ ਪੈ ਗਿਆ, ਸਾਨੂੰ ਬੈਂਕਟ ਹਾਲ ਨੇ ਕਹਿਤਾ ਜੀ ਰਿਜ਼ੋਰਟ ਸਾਡੇ ਕੋਲ ਅਕੋਮੋਡੇਟ ਅਸੀਂ ਨਹੀਂ ਕਰ ਸਕਦੇ, 700 people ਸਰ, ਨਾਟ ਏ ਜੋਕ, ਵਿਦਾਊਟ ਐਨੀ ਮਾਰਕੀਟਿੰਗ ਰਜਿਸਟਰ ਹੋ ਚੁੱਕੇ ਨੇ, ਉਹਨਾਂ ਨੂੰ ਸਭ ਨੂੰ ਈਮੇਲਾਂ ਚਲੀ ਗਏ ਨੇ, ਮੈਂ ਰਿਕੁਐਸਟ ਕਰਾਂਗਾ ਕਿ ਤੁਹਾਨੂੰ ਅਗਰ ਈਮੇਲ ਤੁਹਾਨੂੰ ਨਜ਼ਰ ਨਹੀਂ ਆ ਰਹੀ ਤੁਸੀਂ ਆਪਣਾ ਸਪੈਮ ਜ਼ਰੂਰ ਦੇਖ ਲਓ, ਤੇ ਸਰ ਇਹ ਸਾਰੀ ਚੀਜ਼ਾਂ ਅਸੀਂ ਉੱਥੇ ਡਿਸਕਸ ਕਰਨੀਆਂ ਨੇ ਬੈਠ ਕੇ ਸੈਮੀਨਾਰ ਦੇ ਉੱਤੇ, ਕਿ ਵੀ ਇਹ ਉਹਦੇ ਉੱਤੇ ਸਾਡੇ ਅਯਾਜ ਭਾਂਜੀ ਵੀ ਬੜਾ ਰੋਸ਼ਨੀ ਪਾਉਣਗੇ, ਕਈ ਚੀਜ਼ ਸਾਡੀ ਲੋਇਰ ਵੀ ਪਾਏਗੀ, ਅਸੀਂ ਅੱਜ ਇਹਨੂੰ ਬੜੇ ਡਿਟੇਲ ਹੀ ਡਿਸਕਸ ਕਰਾਂਗੇ ਸਰ। ਔਰ ਇਹ ਦੇਖੋ ਤੁਸੀਂ ਅਫੋਰਡੇਬਲ ਘਰ ਦੀ ਗੱਲ ਕਰ ਰਹੇ ਹੋ ਨਾ, ਇਹ ਜਿਹੜੇ ਕ੍ਰਿਟਿਕ ਹੈਗੇ ਨੇ ਜਿਹੜੇ ਇਹ ਬਿੱਲ 23 ਤੋਂ ਬੋਲ ਰਹੇ ਨੇ, ਉਹ ਕਹਿੰਦੇ ਨੇ ਯੂ ਆਰ ਟਾਕਿੰਗ ਅਬਾਊਟ ਅਫੋਰਡੇਬਲ ਹੋਮ ਐਂਡ ਯੂ ਹੈਵ ਟੇਕਨ ਐਨ ਐਗਜ਼ਾਮਪਲ ਆਫ $1,000,000 ਹਾਊਸ, $1,000,000 ਹਾਊਸ ਜੋ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਅਗਰ 20% ਤੁਸੀਂ ਘੱਟ ਕਰ ਦਿਓਗੇ 80% ਅਗਰ ਤੁਸੀਂ ਵੈਲਿਊ ਲੈ ਕੇ ਆ ਜਾਓਗੇ ਤਾਂ ਅਫੋਰਡੇਬਲ ਮੰਨੇਗਾ, ਕਹਿੰਦਾ ਇਟਸ ਅ ਜੋਕ ਕਿ 8,00,000 ਦੇ ਕਰਨੇ ਤੁਸੀਂ ਅਫੋਰਡੇਬਲ ਕਹਿ ਰਹੇ ਹੋ, ਔਰ ਤੁਸੀਂ ਕਹਿ ਰਹੇ ਹੋ ਜੀ ਅਸੀਂ ਡਿਵੈਲਪਮੈਂਟ ਚਾਰਜਿਸ ਵਗੈਰਾ ਮਾਫ਼ ਕਰ ਦੇਵਾਂਗੇ, ਉਹ ਤਾਂ ਬਾਅਦ ਦੀ ਗੱਲ ਨੇ, ਪਹਿਲੇ ਇਹ ਤਾਂ ਦੱਸੋ ਕਿ 8,00,000 ਦਾ ਅਫੋਰਡੇਬਲ, ਤੁਹਾਡੀ ਗੱਲ ਐਗਜੈਕਟ ਇਹੀ ਗੱਲ ਕ੍ਰਿਟਿਕ ਨੇ ਇਸ ਬਿੱਲ ਦੇ ਉੱਤੇ ਕਹੀ ਹੈਗੀ ਸਰ, ਕਮਾਲ ਹੈ ਜੋ ਤੁਸੀਂ ਗੱਲ ਕੀਤੀ ਹੈ ਕਿ ਇਹ ਅਫੋਰਡੇਬਲ ਕਿਸ ਤਰ੍ਹਾਂ ਹੋ ਗਿਆ, ਮੈਨੂੰ ਸਮਝਾ ਦਿਓ, 8,00,000 ਦਾ ਘਰ ਅਫੋਰਡੇਬਲ ਦਾ ਘਰ ਹੁੰਦਾ 5,00,000 5.5 lakh ਜਾਂ ਚਾਹੇ 8,00,000 ਦੀ ਜਗ੍ਹਾ 2,000,000 ਦਾ ਕਿਹੜਾ ਹੋ ਜਾਏ, ਲੇਕਿਨ ਅਫੋਰਡੇਬਲ ਮੀਨਸ ਅਫੋਰਡੇਬਲ, ਲੋਕ ਲੈ ਤੇ ਸਕਣ ਆਪਣੀ ਇੱਕ ਐਵਰੇਜ ਇਨਕਮ ਨਾਲ, ਐਵਰੇਜ ਮੋਰ ਦੈਨ ਐਵਰੇਜ ਇਨਕਮ ਦੇ ਨਾਲ ਵੀ ਬੰਦਾ ਨਹੀਂ ਕਰ ਲੈ ਪਾ ਰਿਹਾ, ਉਹ ਤੁਸੀਂ ਅਫੋਰਡੇਬਲ ਹੋਮ ਕਹਿ ਰਹੇ ਹੋ 8,00,000 ਦੇ ਘਰ ਨੂੰ ਜੀ।
ਪੰਕਜ ਜੀ ਅੱਜ ਇੰਡੀਆ ਦੇ ਨੰਬਰ ਆਏ ਨੇ, ਇੰਡੀਆ ਦੀ ਗਰੋਥ ਜਿਹੜੀ ਹੈ ਉਹ 6.3% ਇਸ ਕੁਆਟਰ 'ਚ ਹੋਈ ਹੈ, ਚਾਈਨਾ ਦੀ 3.9% ਹੋਈ ਹੈ, ਕੈਨੇਡਾ ਦੀ ਵੀ ਗਰੋਥ ਦੀ ਅਸੀਂ ਗੱਲ ਸੁਣ ਰਹੇ ਹਾਂ, ਤਾਂ ਕੀ ਦੇਖਦੇ ਹੋ ਕਿੱਥੇ ਖੜੀ ਹੈ ਕੈਨੇਡਾ ਦੀ ਇਕਾਨਮੀ ਇਸ ਸਾਲ ਔਰ ਅਗਲੇ ਸਾਲ ਕਿੱਥੇ ਜਾਏਗੀ ਕੈਨੇਡਾ ਦੀ ਇਕਾਨਮੀ?
ਸਰ ਇਹ ਮੰਨ ਕੇ ਚੱਲੋ ਦੇਖੋ 2.9% ਆਇਆ ਔਰ ਬੈਂਕ ਆਫ ਕੈਨੇਡਾ ਇਸ ਵੇਲੇ ਉਸ ਗਰੋਥ ਨੂੰ ਰੋਕਣਾ ਚਾਹ ਰਿਹਾ, ਹਰ ਬੈਂਕ ਹੈ ਇਸ ਵੇਲੇ US ਨੂੰ ਵੀ ਇਹੀ ਕਰਨਾ ਚਾਹ ਰਿਹਾ ਕਿ ਗਰੋਥ ਰੁਕੇ, ਲੇਕਿਨ ਉਹ ਗਰੋਥ ਦੀ ਹਾਲੇ ਸਪੀਡ ਜਿਹੜੀ ਹੈ, ਲੇਕਿਨ ਹੁਣ ਸਾਈਨ ਦਿਖਣੇ ਸ਼ੁਰੂ ਹੋ ਗਏ ਨੇ ਧੀਰੇ ਧੀਰੇ ਕਿ ਇਹ ਰੁਕਣੀ ਸ਼ੁਰੂ ਹੋ ਗਈ ਹੈ, ਪਿਛਲੇ ਕੁਆਟਰ ਦੀ ਰਿਪੋਰਟ ਹੈ ਇਸ ਵਾਸਤੇ ਅਸੀਂ ਕਹਿ ਸਕਦੇ ਹਾਂ, ਲੇਕਿਨ ਬੈਂਕ ਆਫ ਕੈਨੇਡਾ ਇਹ ਚਾਹੇਗਾ ਕਿ ਇਹ ਗਰੋਥ 1% ਰਹਿ ਜਾਵੇ, 0.5% ਰਹਿ ਜਾਵੇ, ਕਿਉਂਕਿ ਅਗਰ ਪਿਛਲੀਆਂ ਸਟੇਟਮੈਂਟ ਸੁਣੀਆਂ ਸੀ ਬੈਂਕ ਦੀਆਂ ਤਾਂ ਬੈਂਕ ਤਾਂ ਇਹ ਕਹਿ ਰਿਹਾ ਕਿ ਅਗਲੇ ਸਾਲ ਅਸੀਂ ਜਿਹੜੇ ਮਲਟੀਪਲ ਆਫ ਕੁਆਟਰਸ ਜਿਹੜੇ ਨੇ ਅਸੀਂ 0 ਗਰੋਥ ਦੇਖਾਂਗੇ, ਉਹ ਮਾਈਨਸ ਵੀ ਜਾ ਸਕਦੀ ਹੈ। ਅਸੀਂ RBC ਨੇ ਕੱਲ੍ਹ ਦੀ ਸਟੇਟਮੈਂਟ 'ਚ ਕਹਿ ਦਿੱਤਾ, ਅੱਜ ਸਵੇਰ ਦੀ ਸਟੇਟਮੈਂਟ 'ਚ ਕਿਹਾ ਮੇਰੇ ਖਿਆਲ ਉਹਨਾਂ ਨੇ ਕਿ ਪਹਿਲਾ ਕੁਆਟਰ ਅਸੀਂ ਰਿਸੈਸ਼ਨ 'ਚ ਜਾਣ ਦੀ ਪੂਰੀ ਉਮੀਦ ਹੋਈ ਪਈ ਹੈ ਸਾਨੂੰ 2023 'ਚ। ਸੋ ਇਹ ਮੰਨ ਕੇ ਚੱਲੋ ਯੁਧਵੀਰ ਜੀ, ਆ ਰਹੀਆਂ ਨੇ ਰਿਪੋਰਟਾਂ, ਕਿਉਂਕਿ ਪਿਛਲੀਆਂ ਰਿਪੋਰਟਾਂ ਨੇ ਆਉਣ ਵਾਲਾ ਜਿਹੜਾ ਟਾਈਮ ਹੈ ਹਰ ਪਾਸੇ ਗਰੋਥ ਘਟੇਗੀ ਹੀ ਘਟੇਗੀ, और यूएस कैनेडा कैनेडा च खासकर घटेगी घटेगी क्योंकि असी रोकन की कोशिश कर रहे हैं इस चीज नू और थोड़ा जा अगला जरा साल है मुश्किल जाएगा हरेक वास्ते और थोड़ा जा संभल के चलना चाहिए मेरे हिसाब नाल इस वेले जी युद्धवीर जी
मोहा साहब जी सी गल कर रहे थे बार बार टीवी के उत्ते बिल्कुल रिकॉर्डिंग करके देख लो वाई मीडिया टीवी के उत्ते जी बार बार गल कर रहे थे फ्रॉम मिडल ऑफ 2021 बिल्कुल साड़ी रिकॉर्डिंग कर लो और देख लो सी असी बार बार हर प्रोग्राम से क्या सीगा कि प्लीज हुणे तुसी शॉर्ट टर्म बुकिंग बंद कर दियो शॉर्ट टर्म बुकिंग बंद कर दियो वो लोग परेशानी च आ ही रहे ने और कोई नहीं रोक नहीं सकता मेरे को एक ग्रुप बने हुआ है सीनियर लीडर्स एजेंट्स का जिसके अंदर हजारों ऑन असाइनमेंट सेल आ रही ने बाइंग तो थले तीन चार दिन पहले हुण बाइंग तो थले प्राइस के उत्ते भी लोग बेचना शुरू कर गए ने कि जी मैं 8 लाख का बुक किया मैं 50,000 लाख थानू तैयार है मैं दे दियो ਇਹ ਲੋਕ ਜਿਸ ਵਕਤ ਸ਼ੇਖ ਚਿੱਲੀ ਹੁੰਦੇ ਨਾ ਜੀ ਜਿਸ ਵਕਤ ਕਿ ਅਸੀਂ ਬੁੱਕ ਕਰ ਲੈਂਦੇ ਹਾਂ ਹੁਣ ਉਹ ਲੋਕ ਪਰੇਸ਼ਾਨੀ ਚ ਆ ਰਹੇ ਨੇ ਔਰ ਉਹ ਲੇਕਿਨ ਜਿਨ੍ਹਾਂ ਨੇ 2020 ਚ ਬੁੱਕ ਕੀਤਾ ਸੀਗਾ 2020 ਚ ਉਹ ਰੀਜਨਲ ਪ੍ਰਾਈਜ਼ ਦੇ ਉੱਤੇ ਔਰ ਬਿਲਕੁਲ ਕੰਪੈਰੀਜ਼ਨ ਕਰਕੇ ਬੁੱਕ ਕੀਤਾ ਸੀਗਾ ਦੇ ਵਿਲ ਨਾਟ ਗੋ ਔਨ ਲੋਸਿਸ ਮੈਂ ਇੱਥੇ ਬੈਠਾ ਔਨ ਏਅਰ ਕਹਿ ਰਿਹਾ ਉਹ ਲੋਸਿਸ ਨਹੀਂ ਜਾਣਗੇ ਉਹ ਪ੍ਰੋਫਿਟ ਹੀ ਵੇਚਣਗੇ ਕਿਉਂਕਿ ਪ੍ਰਾਈਸ ਵੱਧ ਹੀ ਇੰਨਾ ਜ਼ਬਰਦਸਤ ਗਿਆ ਸੀ 40% ਕਿ ਉਹ ਐਡਜਸਟ ਹੋਣ ਦੇ ਬਾਅਦ ਵੀ ਹੁਣ ਵੀ ਪ੍ਰਾਈਸ ਜਿਹੜਾ ਹੈਗਾ ਉਹ 8-9% ਉੱਤੇ ਹੀ ਚੱਲ ਰਿਹਾ ਹੈਗਾ ਲੇਟੈਸਟ ਰਿਪੋਰਟ ਜਿਹੜੀ ਕਹਿ ਰਹੇਗੀ ਯੈਸ ਲੇਕਿਨ ਅਗਰ ਤੁਸੀਂ 2021 ਦੇ ਨਾਲ ਕੰਪੇਅਰ ਕਰਦੇ ਹੋ ਅਕਤੂਬਰ 2021 ਤੋਂ ਅਕਤੂਬਰ 2022 ਤੇ ਪ੍ਰਾਈਸ ਜਿਹੜਾ ਹੈਗਾ 8.5% ਥੱਲੇ ਆ ਗਿਆ ਪਰ 20 ਤੋਂ ਹੈ ਉੱਤੇ ਗਿਆ ਹੋਇਆ ਮਤਲਬ ਦੀਜ਼ ਆਰ ਫਿਊ ਫੈਕਟਸ ਜਿਹੜੇ ਕਿ ਅਸੀਂ ਹਮੇਸ਼ਾ ਕਹਿੰਦੇ ਸੀਗੇ ਮੋਗਾ ਸਾਹਿਬ ਕਿ ਹੁਣ ਕੀ ਸਟੈਪ ਲੈਣਾ ਚਾਹੀਦਾ ਹੈ ਹੁਣ ਬੁੱਕ ਕਰਨਾ ਚਾਹੀਦਾ ਲੌਂਗ ਟਰਮ ਡੋਰੇਸ਼ਨ ਉਹਦੀ ਜ਼ਰੂਰ ਹੋਣੀ ਚਾਹੀਦੀ ਹੈ ਉਹ ਲੋਕ ਬੜੇ ਪਰੇਸ਼ਾਨ ਨੇ ਅਸੀਂ ਬੜੇ ਦੁਖੀ ਹੋਏ ਕਈ ਵਾਰ ਮੈਨੂੰ ਮੈਸੇਜ ਆਉਂਦੇ ਨੇ ਇੰਨੇ ਮੈਸੇਜ ਆਉਂਦੇ ਨੇ ਕਈ ਤੇ ਰਿਸ਼ਤਾ ਬਣਨਾ ਚਾਹੁੰਦੇ ਨੇ ਠੀਕ ਹੈ ਜੀ ਆਪ ਤੁਹਾਰੇ ਭਾਈ ਹੋ ਅਬ ਇਸਕੋ ਵੇਚ ਦਿਓ ਯਾਰ ਖਰੀਦੇ ਵਗੇ ਭਰਾ ਨਹੀਂ ਸੀ ਤੇਰਾ ਮੈਂ ਹੁਣ ਵੇਚ ਦੇਵੇ ਤੇਰਾ ਮੈਂ ਭਰਾ ਬਣ ਗਿਆ ਹਾਂਜੀ ਇਸਕੋ ਵੇਚ ਦਿਓ ਬਈ ਮੇਰੇ ਹੱਥੀ ਥੋੜਾ ਨਾ ਵੇਚਣਾ ਕੀ ਡਿਸਾਈਡ ਕਰ ਰਹੀ ਹੈ ਜੀ
ਠੀਕ ਹੈ ਜੀ ਸੁਰਿੰਦਰ ਜੀ ਤੁਸੀਂ ਆਉਂਦੇ ਹੋ ਨੈਕਸਟ ਕਾਲ ਜੀ ਹਾਂਜੀ ਸੁਰਿੰਦਰ ਜੀ
ਯੁੱਧਵੀਰ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਯੁੱਧਵੀਰ ਜੀ ਮੇਰਾ ਸਵਾਲ ਪੀਕੇ ਸਾਹਿਬ ਨੂੰ ਹੈ ਕਿ ਜਿਹੜਾ ਇਹ ਕਹਿ ਰਿਹਾ ਜੀ ਅਪ ਟੂ 4% ਤੇ ਹੁਣੇ ਰੀਮੈਕਸ ਦੀ ਰਿਪੋਰਟ ਦੇਖੀ ਹੈ ਜੀ ਗੂਗਲ ਦੇ ਉੱਤੇ ਅਟਾਰੀਓ ਦੀ ਜਿਹੜੀ ਬੀਸੀ ਦੀ ਹੈ ਉਹ 5% ਕਹਿ ਰਹੀ ਆ
ਸਰ ਜੀ ਤੁਸੀਂ ਅਟਾਰੀਓ ਦੀ ਗੱਲ ਕਰ ਰਹੇ ਅਸੀਂ ਪੂਰੇ ਕੈਨੇਡਾ ਦੀ ਗੱਲ ਕਰ ਰਹੇ ਸੀਗੇ ਉਸ ਰਿਪੋਰਟ ਦੇ ਅੰਦਰ ਤੁਸੀਂ ਪੜ੍ਹੋ ਆਲ ਓਵਰ ਕੈਨੇਡਾ ਕੀ ਕਹਿ ਰਹੇ ਨੇ ਉਹ
ਮੈਨੂੰ ਪਤਾ ਜੀ ਪੂਰੇ ਦੁਨੀਆਂ ਦੇ ਸੁਣਿਆ ਜਾਂਦਾ ਰੇਡੀਓ ਪਰ ਨਾਲ ਤੁਸੀਂ ਜੀ ਟੀ ਏ ਦੀ ਵੀ ਦੱਸੋ ਕਿ 11.8% ਦੱਸ ਰਹੀ ਹੈ ਰੀਮੈਕਸ ਦੀ ਰਿਪੋਰਟ
ਕੀ ਕਹਿ ਰਹੇ ਆਵਾਜ਼ ਦੁਬਾਰਾ ਕਹਿਣਾ ਬੋਸ ਕੀ ਕਹਿ ਰਹੇ
ਸੁਰਿੰਦਰ ਜੀ ਸੁਰਿੰਦਰ ਜੀ ਹਾਂਜੀ ਸੁਰਿੰਦਰ ਜੀ
ਜਿਹੜੀ ਪੀ ਕੇ ਸਾਹਿਬ ਜਿਹੜੀ ਹਾਊਸਿੰਗ ਮਾਰਕੀਟ ਜਿਹੜੀ ਗ੍ਰੇਟਰ ਟੋਰਾਂਟੋ ਦੀ ਹੈ ਉਹ 11.8% ਕਹਿ ਰਹੀ ਹੈ ਤੇ ਜਿਹੜੀ ਬੀ ਸੀ ਦੀ ਉਹ 5% ਆਲ ਓਵਰ ਤੇ ਮੰਨ ਲੈਂਦਾ ਜੀ ਪਰ ਤੁਸੀਂ ਆਲ ਓਵਰ ਕੈਨੇਡਾ ਦੀ ਦੱਸ ਕੇ ਤੁਸੀਂ ਗ੍ਰੇਟਰ ਟੋਰਾਂਟੋ ਜਿਹਦੇ ਚ ਅਸੀਂ ਰਹਿੰਦੇ ਹਾਂ ਤੁਸੀਂ ਉੱਥੋਂ ਦੀ ਨੀ ਦੱਸੀ ਕਿ 11.8%
ਉਹ ਵੀ ਦੱਸ ਦਿੰਦੇ ਹਾਂ ਸਰ ਕਿਉਂਕਿ ਗੱਲ ਆਲ ਓਵਰ ਆਰ ਬੀ ਸੀ ਦੀ ਗੱਲ ਕਿਉਂਕਿ ਆਲ ਓਵਰ ਕੈਨੇਡਾ ਵੀ ਚੱਲ ਰਹੀ ਸੀ ਤੇ ਇਹਨਾਂ ਨੇ ਗੱਲ ਕੀਤੀ ਤੇ ਮੈਂ ਆਰ ਆਲ ਓਵਰ ਕੈਨੇਡਾ ਦਾ ਆਲ ਓਵਰ ਕੈਨੇਡਾ ਨਾਲ ਹੀ ਕੰਪੇਅਰ ਕਰਾਂਗਾ ਨਾ ਸਰ ਆਰ ਬੀ ਸੀ ਜਿਹੜਾ ਆਲ ਓਵਰ ਕੈਨੇਡਾ ਦੀ ਗੱਲ ਦੱਸ ਰਿਹਾ ਹੈ ਤੇ ਮੈਂ ਉਹਨੂੰ ਆਲ ਓਵਰ ਕੈਨੇਡਾ ਨਾਲ ਹੀ ਕੰਪੇਅਰ ਕਰਾਂਗਾ ਨਾ ਮੈਂ ਤੇ ਕਹਾਂਗਾ ਨੀ ਕਿ ਵੀ ਉਹ ਤੋਂ ਬਾਅਦ ਓਨਟੈਰੀਓ ਦੀ ਹੈਗੀ ਫਿਰ ਜੀ ਟੀ ਏ ਦੀ 11.8 ਹੈਗੀ ਓਨਟੈਰੀਓ ਦੀ 10 ਹੈਗੀ ਫਿਰ ਮੈਂ ਕਹਾਂਗਾ ਜੀ ਬ੍ਰੈਂਪਟਨ ਦੀ ਫਿਰ ਬ੍ਰੈਂਪਟਨ ਦੇ ਬਾਅਦ ਕਹਾਂਗਾ ਜੀ ਮੈਂ ਐਬਿਟ ਕਰੈਸ਼ਨ ਦੀ ਜਾਰਜਟਾਊਨ ਦੀ ਐ ਤੇ ਨੀ ਹੋਏਗਾ ਨਾ ਸਰ ਤੇ ਉਹ ਬਿਲਕੁਲ ਰਿਪੋਰਟ ਅਜੇ ਪੂਰੀ ਪੜ੍ਹੀ ਨੀ ਅਸੀਂ ਕਿਉਂਕਿ ਕੰਪੇਅਰ ਆਲ ਓਵਰ ਕੈਨੇਡਾ ਦੀ ਆਰ ਬੀ ਸੀ ਨਾਲ ਕਰ ਰਹੇ ਸੀਗੇ ਤੇ ਨੈਚੁਰਲੀ ਰੀਮੇਕ ਦਾ ਆਰ ਬੀ ਸੀ ਨਾਲ ਆਲ ਓਵਰ ਕੈਨੇਡਾ ਦੀ ਗੱਲ ਹੀ ਕਰਾਂਗੇ ਨਾ ਸਰ ਅਸੀਂ ਤੁਸੀਂ ਡਾਊਟ ਨਾਲ ਨਾ ਦੇਖਿਆ ਕਰੋ ਆਈ ਐਮ ਵੈਰੀ ਓਪਨ ਡੋਂਟ ਵਰੀ ਐਟ ਆਲ ਜੀ
ਠੀਕ ਹੈ ਜੀ ਠੀਕ ਹੈ ਔਰ ਪੀ ਕੇ ਜੀ ਵੈਸੇ ਤੁਹਾਨੂੰ ਲੱਗਦਾ ਹੈ ਚਲੋ ਇਹ ਗੱਲ ਜਿਹੜੀ ਮੈਂ ਕਹੀ ਹੈ ਕਰ ਹੀ ਲੈਂਦੇ ਵੈਸੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਰੀਮੈਕਸ ਕਹਿ ਰਹੀ ਹੈ ਕਿ ਅਗਲੇ ਸਾਲ ਜੀ ਟੀ ਏ ਦੇ ਵਿੱਚ 11.8% ਮਤਲਬ 12% ਮਾਰਕੀਟ ਉਹ ਕਹਿੰਦੇ ਡਾਊਨ ਆ ਜਾਣੀ ਹੈ ਅਗਲੇ ਸਾਲ 12% ਜੀ ਟੀ ਏ ਦੀ ਮਾਰਕੀਟ ਡਾਊਨ ਆ ਜਾਣੀ
ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਕਲੀਅਰ ਕਰਨਾ ਜੀ ਟੀ ਏ ਅੰਦਰ 11.8 ਕਹਿ ਰਹੇ ਨੇ ਓਨਟੈਰੀਓ ਦੇ ਅੰਦਰ 10 ਕਹਿ ਰਹੇ ਨੇ ਔਰ ਆਲ ਓਵਰ ਕੈਨੇਡਾ ਦੇ ਅੰਦਰ ਉਹ 3-4 ਕਹਿ ਰਹੇ ਨੇ ਫੋਰ ਫੋਰ ਹੀ ਮੰਨ ਲਓ ਫਿਰ ਮੈਂ 3 ਕਹਾਂਗਾ ਤੇ ਕਿਧਰੇ ਕਹਿਣਾ ਤੁਸੀਂ ਘੱਟ ਵੱਲ ਨਹੀਂ ਕਹਿਤਾ ਤੁਸੀਂ ਵੱਲ ਤੋਂ ਹੀ ਕਹਿ ਲਓ
ਸਰ ਉਹਦੇ ਅੰਦਰ ਤੁਸੀਂ ਹੋਰ ਡਿਟੇਲ ਜਾਓ, ਮੇਰੇ ਕੋਲ ਤਾਂ ਪੂਰਾ ਇੱਕ ਰਿਪੋਰਟ ਪਈ ਹੋਈ 34 ਪੇਜਿਸ ਦੇ ਅੰਦਰ, ਉਹਦੇ ਅੰਦਰ ਵੀ ਉਹਨਾਂ ਨੇ ਡਿਫਰੈਂਟ ਮਿਊਨਸਪੈਲਿਟੀਜ਼ ਨੂੰ ਕਹਿਤਾ ਹੈਗਾ, ਡਿਫਰੈਂਟ ਮਿਊਨਸਪੈਲਿਟੀ ਦੇ ਅੰਦਰ ਉਹਨਾਂ ਨੇ ਉਸ ਮਿਊਨਸਪੈਲਿਟੀ ਨੂੰ ਕਿਹਾ ਜਿਸ ਮਿਊਨਸਪੈਲਿਟੀ ਦੇ ਅੰਦਰ ਬਹੁਤ ਜ਼ਿਆਦਾ ਜੰਪ ਆਇਆ ਸੀਗਾ ਉਹਦੇ ਅੰਦਰ ਬਹੁਤ ਜ਼ਿਆਦਾ ਗਿਰੇਗਾ, ਜਿਹਦੇ ਅੰਦਰ ਬਹੁਤ ਘੱਟ ਜੰਪ ਆਇਆ ਸੀ ਉਹਦੇ ਅੰਦਰ ਬਹੁਤ ਘੱਟ ਗਿਰੇਗਾ। ਉਹੀ ਮੈਂ ਇਹਨਾਂ ਨੂੰ ਭਾਈ ਸਾਹਿਬ ਨੂੰ ਕਹਿ ਰਿਹਾ ਨਾ ਕਿ ਉਹ ਡਿਟੇਲ ਹੀ ਜਾਓਗੇ, ਬਹੁਤ ਲੰਬੀ ਡਿਟੇਲ ਹੈ ਇਹਦੇ ਅੰਦਰ ਜੀ। ਔਰ ਇਹ ਫੈਕਟ ਜਿਹੜਾ ਹੈਗਾ ਮਾਰਕੀਟ ਗਿਰਨ ਦਾ, ਦੇਖੋ ਸਿੰਪਲ ਜੀ ਗੱਲ ਹੈ, ਜਿਨ੍ਹਾਂ ਨੇ ਇਹ, ਮੈਂ 2 ਮਿੰਟ ਪਹਿਲੇ ਇਹ ਗੱਲ ਕੀਤੀ ਹੈਗੀ, ਜਿਨ੍ਹਾਂ ਨੇ ਰੀਸੈਂਟਲੀ ਬਾਏ ਕੀਤੇ ਨੇ ਪੀਕ ਦੇ ਅੰਦਰ ਫਰਵਰੀ 2022 ਤੋਂ ਪਹਿਲੇ ਔਰ ਦਸੰਬਰ 2021 ਦੇ ਵਿਚਕਾਰ, ਉਹ ਹਿਊਜ ਲੋਸਿਸ ਦੇ ਅੰਦਰ ਹੈਗੇ ਨੇ ਕਿਉਂਕਿ ਉਹਦੇ ਬਾਅਦ ਮਾਰਕੀਟ ਬੜੀ ਜ਼ਬਰਦਸਤ ਗਿਰੀ ਹੈ। ਜਿਨ੍ਹਾਂ ਨੇ 2020 ਦੇ ਖਰੀਦੇ ਸੀਗੇ, ਇਹ ਮਾਰਕੀਟ ਹੁਣ ਤੱਕ ਪਲੱਸ ਜਾ ਰਹੀ ਹੈ ਉਹਨਾਂ ਵਾਸਤੇ, ਲੇਕਿਨ ਇਹ ਗਿਰਨ ਦੇ ਬਾਅਦ ਉਹ ਬਰਾਬਰੀ 'ਚ ਆ ਜਾਂਦੇ ਨੇ ਜਾਂ 1-2% ਥੱਲੇ ਆ ਜਾਂਦੇ ਨੇ। ਮੈਂ ਸਾਰੀ ਗੱਲ ਛੱਡ ਦਿਓ, ਮੇਰੇ ਵਰਗੇ ਹੋਰ ਭਰਾ ਜਿਨ੍ਹਾਂ ਨੇ ਪ੍ਰਾਪਰਟੀਆਂ 3-3, 4-4 ਲੱਖ ਦੀ ਲਿੱਤੀਆਂ ਹੋਈਆਂ ਸੀ 3-3, 4-4 ਸਾਲ ਪਹਿਲੇ, 30% ਹੋਰ ਮਾਰਕ ਗਿਰਨ ਦੇ ਬਾਅਦ ਵੀ ਸਾਡਾ ਪਲੱਸ ਰਹਿੰਦਾ ਹੈਗਾ। ਇਟ ਆਲ ਡਿਪੈਂਡਸ ਵੈਨ ਡਿਡ ਯੂ ਬਾਏ, ਕਿੰਨੀ ਲੰਬੀ ਡਿਊਰੇਸ਼ਨ ਸੀ ਔਰ ਕਿਸ ਪ੍ਰਾਈਸ ਤੇ ਤੁਸੀਂ ਖਰੀਦਿਆ ਸੀਗਾ। ਮੈਂ ਪੀਕ ਮਾਰਕੀਟ ਦੇ ਉੱਤੇ ਜਿਨ੍ਹਾਂ ਲੋਕਾਂ ਨੇ ਫਰਵਰੀ ਦੇ ਅੰਦਰ ਖਰੀਦਿਆ ਸੀਗਾ, ਉਹ ਤੇ ਆਲਰੇਡੀ ਹੁਣ ਥੋੜੇ ਵੱਡੇ ਲਾਸ ਤੇ ਜਾ ਚੁੱਕੇ ਨੇ, ਉਹ ਸਰਵਾਈਵ ਹੀ ਨਹੀਂ ਕਰ ਪਾ ਰਹੇ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਫਿਗਰ ਦੇ ਦੇਣਾ, ਚਲੋ ਇਹਦੇ ਉੱਤੇ ਹੀ ਇੱਕ ਛੋਟੀ ਜਿਹੀ ਫਿਗਰ ਦੇ ਦੇਣਾ, ਜਿਨ੍ਹਾਂ ਲੋਕਾਂ ਨੇ ਅਕਤੂਬਰ 2021 ਦੇ ਅੰਦਰ, ਅਕਤੂਬਰ 2021, ਮੈਂ ਫਿਰ ਦੱਸ ਰਿਹਾ ਕਿਤੇ ਕਨਫਿਊਜ਼ਨ ਨਾ ਹੋ ਜਾਏ ਇਹਦੇ ਅੰਦਰ, ਅਕਤੂਬਰ 2021 ਦੇ ਅੰਦਰ ਜਿਨ੍ਹਾਂ ਲੋਕਾਂ ਨੇ 6 ਲੱਖ ਦੀ ਮੌਟਗੇਜ ਲਿੱਤੀ ਸੀ ਔਰ 5 ਈਅਰ ਫਿਕਸ ਰੇਟ ਦੇ ਉੱਤੇ ਲਿੱਤੀ ਸੀ, ਔਰ ਮੈਜੋਰਿਟੀ ਆਫ ਦੋ ਉਹਨਾਂ ਲੋਕਾਂ ਨੂੰ 25 ਈਅਰ ਅਮੋਰਟਾਈਜ਼ੇਸ਼ਨ ਉੱਤੇ 2.09% ਮੌਟਗੇਜ ਰੇਟ ਮਿਲਿਆ ਸੀਗਾ, 2.09%, ਯਾਨੀ ਕਿ ਉਹ ਇੰਟਰੈਸਟ ਪਹਿਲੇ ਸਾਲ ਉਹਨਾਂ ਨੇ ਦਿੱਤਾ ਹੋਏਗਾ $12,310। ਮੈਂ ਪੂਰਾ ਕੈਲਕੂਲੇਟ ਕਰਕੇ ਰੱਖਿਆ ਹੋਇਆ $12,310। ਹੁਣ ਆ ਜਾਓ,
ਇੰਟਰਪਟ ਕਰ ਰਿਹਾ, ਸੋਰੀ ਸਰ, ਤੁਸੀਂ ਬਹੁਤ ਇੰਟਰਸਟਿੰਗ ਜਾਣਕਾਰੀ ਦੇ ਰਹੇ ਹੋ, ਤੁਸੀਂ ਜਾਣਕਾਰੀ ਜ਼ਰੂਰ ਜਾਰੀ ਰੱਖਣਾ। ਮੈਂ ਚਾਹਾਂਗਾ ਇਸ ਟਾਈਮ ਤੇ ਔਰ ਸਾਰੇ ਕਾਲਰਸ ਨੂੰ ਰਿਕੁਐਸਟ ਆ ਕਿ ਸਭ ਦੀਆਂ ਕਾਲ ਜ਼ਰੂਰ ਲਵਾਂਗੇ, ਲੇਕਿਨ ਇਸ ਟਾਈਮ ਤੇ ਸਰ ਸਾਡੇ ਕੋਲ ਸਮਾਂ ਘੱਟ ਗਿਆ, ਸੋ 30-30 ਸੈਕਿੰਡ ਤੁਸੀਂ ਦੋਨੋਂ ਲੈ ਲਓ। ਪੰਕਜ ਜੀ 30 ਸੈਕਿੰਡ ਫੋਰ ਯੂ, ਆਪਣੀ ਸਰਵਿਸਿਜ਼ ਅਨਾਊਂਸ ਕਰ ਦਿਓ ਔਰ ਫੋਨ ਨੰਬਰ।
ਇੰਸ਼ੋਰੈਂਸ ਲੈਣਾ ਚਾਹ ਰਿਹਾ ਹੈ ਇਨਵੈਸਟਮੈਂਟ ਕਰਨਾ ਚਾਹ ਰਿਹਾ ਹੈ ਤਾਂ ਮੈਨੂੰ ਕੰਟੈਕਟ ਕਰ ਸਕਦਾ ਹੈ ਮੇਰਾ ਫੋਨ ਨੰਬਰ ਹੈ 6475100700 ਮੇਰੀ ਵੈਬਸਾਈਟ ਮੇਰੇ ਨਾਮ ਤੇ ਹੈ ਉਸ ਤੋਂ ਵੀ ਨੰਬਰ ਲਿੱਤਾ ਜਾ ਸਕਦਾ ਹੈ ਥੈਂਕ ਯੂ ਵੈਰੀ ਮਚ ਵੀਰ ਜੀ ਥੈ real estate need, teamsabarwal.com, 647-299-4757. Thank you, ji.
ਠੀਕ ਹੈ ਜੀ, 647-299-4757 teamsabarwal.com, ਵਾਈ ਮੀਡੀਆ ਦਾ ਨੰਬਰ 416-475-5000, 416-475-5000, ਹਵਨ ਕੋਲ। ਥੈਂਕ ਯੂ।
The views expressed on the preceding program may not necessarily be those of the owner or management of WTOR radio station.
RIS, Reviving the Islamic Spirit Convention and Penny Appeal Canada presents Atif Aslam live in concert. इस लाइव कॉन्सर्ट में आतिफ असलम हम्द, नात और सूफियाना कलाम पेश करेंगे। ये प्रोग्राम दिसंबर की 22 तारीख को मेट्रो टोरंटो कन्वेंशन सेंटर में होने जा रहा है। तमाम डोनेशन पाकिस्तान में सैलाब जदगान से मुतासर लोगों की मदद के लिए इस्तेमाल होगा। इस प्रोग्राम की टिकट सिर्फ $49 है। आज ही RISConvention.com पर जाएं और अपनी टिकट हासिल करें।
Gateway Chevrolet in Brampton has announced a limited-time special offer on Chevrolet and GMC. Are you ready to drive into fall? Only 2.99% finance rate for up to 72 months on pickup trucks. Test drive our new 2.7-liter turbo trucks now and get a $500 gas card on your purchase. Eligible Costco members get a $750 bonus on select SUVs. Come to Gateway Chevrolet at 2 Gateway Boulevard today, Queen Street and Airport Road in Brampton. Call 905-791-7111 or gatewaychevrolet.ca.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL because we care
Good news for holiday season shoppers. Liza Cosmetic is back with huge discount on brand name products. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Professional hair care and nail colors. Up to 80% discount. Aapko aana hai 135 Commerce Valley Drive East in Markham. Sales sirf Friday, Saturday, Sunday, Monday. From November 19th to December 11th. Liza's Warehouse Sale. For more information, lizascosmetics.com.
ਲਓ ਜੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਡੀ ਫਰਨੀਚਰ ਰੈਨੋਵੇਟ ਹੋਣ ਲੱਗਿਆ ਜਿਸ ਕਰਕੇ ਫਰਸਟ ਟਾਈਮ ਇਨ ਸੋਡੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ